more than 4,000 channels, English, Hindi, Urdu, Punjabi, all latest movies, drama series, sports, kids section, and religious channel. Take this 5G IP box anywhere in the world. For more details, call 647-219-2580. 647-219-2580.
कोविड-19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गईयां हन।
ब्रम्पटन दे सब तो वड्डे फर्नीचर स्टोर्स विचो एक सोडी फर्नीचर ते हुन कोविड-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दिया दोवें लोकेशंस हुन खुल गईयां हन। फॉर मोर इनफॉर्मेशन call 905-874-7171.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ। 2 meter ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ ਕੋਵਿਡ-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
हां जी, एक पैराडिकल कंपनी ट्रैफिक टिकट मिल गई है ओंटारियो जां यूएसए दे विच। अपना ड्राइविंग अब्स्ट्रैक्ट जां CVOR साफ सुथरा रखन लई जां स्मॉल क्लेम्स कोर्ट मैटर है, तुसी किसे दे दावा करना है जां तुहाडे ते किसे ने दावा कर दित्ता है जां तुहाडे विरुद्ध जजमेंट हो गई है जां तुहाडा किरायेदार तुहानू किराया नहीं दे रहा उस नूं कढ़णा है जां सिटी बाय लॉ दी कोई उल्लंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 9054519777 चार मैली ड्राइव यूनिट 23 ब्रैम्पटन दे विच। इसे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड़ साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा। उन्हें कॉल करो हरमेल सिद्धू नू 647-401-6565
647-401-6565। ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨੈਂਸ, ਰੀਫਾਈਨੈਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ, 647-501-4385।
ਸਾਰਿਆਂ ਦਾ ਰੀਗਾ ਸਵਾਗਤ। ਦੋਸਤੋ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਕਰੋਨਾ ਦੀ ਮਹਾਮਾਰੀ ਆ, ਇਹ ਵੱਧ ਫੁੱਲ ਰਹੀ ਆ, ਤੇ WHO ਨੇ ਕਿਹਾ ਕਿ ਹੋ ਸਕਦਾ ਜਿਹੜੇ ਹਾਲਾਤ ਆ ਕਰੋਨਾ ਤੋਂ ਪਹਿਲਾਂ ਵਾਲੇ ਉਹ ਕਦੇ ਵੀ ਨਾ ਹੋਣ। ਸਾਡੇ ਕੈਨੇਡਾ ਦੇ ਵਿੱਚ ਤਸੱਲੀ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਇੱਥੇ ਕਾਫੀ ਬਚਾਅ ਜਿਹੜਾ ਪਹਿਲਾਂ ਵੀ ਰਿਹਾ ਇਸ ਮਹਾਮਾਰੀ ਤੋਂ, ਤੇ ਬੜੇ ਕਾਰਗਰ ਢੰਗ ਤਰੀਕਿਆਂ ਦੇ ਨਾਲ ਇਸ ਨੂੰ ਇਸ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਭਾਰਤ ਦੇ ਵਿੱਚ ਜਿੱਥੇ ਕਈ ਕੈਨੇਡੀਅਨ ਵੀ ਸਟੱਕ ਨੇ ਅੱਜ ਤੱਕ, ਵੈਸੇ ਉਡਾਣਾਂ ਜਿਹੜੀਆਂ ਸ਼ੁਰੂ ਹੋ ਗਈਆਂ, ਉੱਥੇ ਵੀ ਇਹ ਮਹਾਂਮਾਰੀ ਹੈ ਜਿਹੜੀ ਛਾਲਾਂ ਮਾਰ ਕੇ ਅੱਗੇ ਵੱਧ ਰਹੀ ਹੈ। ਪਰ ਜਿਵੇਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਸਾਵਧਾਨੀ ਹਟੀ ਦੁਰਘਟਨਾ ਘਟੀ, ਕਈ ਦੇਸ਼ਾਂ ਦੇ ਵਿੱਚ ਇਹਦੀ ਸੈਕਿੰਡ ਵੇਵ ਆ ਜਿਹੜੀ ਉਹ, ਜਦੋਂ ਜਿਹੜੇ ਨਿਯਮ ਥੋੜੇ ਜਿਹੇ ਰਿਲੈਕਸ ਕੀਤੇ ਗਏ ਆ, ਸੈਕਿੰਡ ਵੇਵ ਵੀ ਆਈ ਆ। ਇਸ ਕਰਕੇ ਅਸੀਂ ਜਦੋਂ ਪ੍ਰੋਗਰਾਮ ਸ਼ੁਰੂ ਕਰਦੇ ਜਾਂ ਪ੍ਰੋਗਰਾਮ ਦੇ ਦਰਮਿਆਨ ਤੁਹਾਨੂੰ ਅਸੀਂ ਸਾਵਧਾਨ ਕਰਦੇ ਹੁੰਦੇ ਹਾਂ ਕਿ ਤੁਸੀਂ ਇੰਨੇ ਬਹੁਤੇ ਜ਼ਿਆਦਾ ਜਾਣੀ ਕੇਅਰਲੈਸ ਹੋ ਕੇ ਨਾ ਚੱਲਿਓ। ਜਿਵੇਂ ਤੁਸੀਂ ਆਪਣਾ ਬਚਾਅ ਰੱਖ ਰਹੇ ਹੋ, ਉਵੇਂ ਆਪਣਾ ਬਚਾਅ ਰੱਖਣਾ ਜਾਰੀ ਰੱਖਿਓ। ਇਹ ਠੀਕ ਹੈ, ਬਿਜ਼ਨਸਿਸ ਖੁੱਲ੍ਹ ਰਹੇ ਨੇ, ਛੋਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਚੰਗੀ ਗੱਲ ਆ। ਬਿਜ਼ਨਸ ਚੱਲਣਗੇ, ਇਕਾਨਮੀ ਚੱਲੂਗੀ, ਤਾਂ ਫਿਰ ਆਰਥਿਕ ਹਾਲਤ ਆ ਜਿਹੜੀ ਥੋੜ੍ਹੀ ਜਿਹੀ ਸੁਧਰਨ ਵੱਲ ਜਾਊਗੀ। ਇਹ ਵੀ ਕਿਹਾ ਜਾ ਰਿਹਾ ਕਿ ਕਈ ਵਾਰੀ ਜਿਹੜੇ ਇਹਦੇ ਆਫਟਰ ਇਫੈਕਟਸ ਹੁੰਦੇ ਨੇ ਇਹੋ ਜਿਹੀ ਮਹਾਂਮਾਰੀ ਦੇ, ਉਹ ਕਾਫੀ ਦੇਰ ਬਾਅਦ ਨਜ਼ਰ ਆਉਂਦੇ ਨੇ। ਆਰਥਿਕ ਪੱਖ ਤੋਂ ਮੈਂ ਗੱਲ ਕਰ ਰਿਹਾ। ਕਈ ਵਾਰੀ ਆਪਾਂ ਨੂੰ ਲੱਗਦਾ ਕਿ ਠੀਕ ਹੈ, ਕੰਮ ਕਾਰ ਛੁੱਟ ਗਏ, ਸਾਰਾ ਕੁਝ ਹੋ ਗਿਆ, ਇਕਾਨਮੀ ਵੀ ਸਲੋ ਹੋ ਗਈ ਹੈ, ਪਰ ਕਈ ਵਾਰੀ ਕੀ ਹੁੰਦਾ ਕਿ 3-4 ਮਹੀਨੇ ਬਾਅਦ ਅਸਲੀ ਰੰਗ ਆ ਜਿਹੜਾ ਦਿਸਣ ਲੱਗਦਾ ਵੀ ਕਿੰਨਾ ਕੁ ਨੁਕਸਾਨ ਹੋਇਆ। ਕਈ ਵਾਰ ਬਹੁਤ ਸਾਰੀਆਂ ਅਨਫੋਰਸੀਨ ਗੱਲਾਂ ਹੁੰਦੀਆਂ ਜਿਨ੍ਹਾਂ ਦੀਆਂ ਕਿਆਸਦਾਈਆਂ ਪਹਿਲਾਂ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ, 4-5 ਮਹੀਨੇ ਬਾਅਦ ਹੀ ਪਤਾ ਲੱਗਦੀਆਂ, ਇਸੇ ਕਰਕੇ ਆਪਾਂ ਅਨਫੋਰਸੀਨ ਕਹਿੰਦੇ ਹਾਂ। ਉਮੀਦ ਕਰਦੇ ਹਾਂ ਕਿ, ਉਮੀਦ ਤਾਂ ਅਸੀਂ ਹਮੇਸ਼ਾ ਹੀ ਕਰਦੇ ਹਾਂ ਕੁਝ ਚੰਗਾ ਹੋਣ ਦੀ, ਕੁਝ ਚੰਗਾ ਵਾਪਰਨ ਦੀ, ਤੇ ਉਮੀਦ ਕਰਦੇ ਹਾਂ ਸਾਰਾ ਕੁਝ ਠੀਕ ਠਾਕ ਰਹੇ। ਪਰ ਕਈ ਵਾਰ ਬਹੁਤ ਗੱਲਾਂ ਸਾਡੇ ਵੱਸੋਂ ਬਾਹਰ ਹੁੰਦੀਆਂ ਨੇ, ਪਰ ਇਸ ਕਰੋਨਾ ਨੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਕਾਫੀ ਬਦਲਤੀਆਂ ਨੇ। ਜਦੋਂ ਜ਼ਿੰਦਗੀਆਂ ਬਦਲਣ ਦੀ ਗੱਲ ਚੱਲਦੀ ਹੈ, ਤੇ ਉਹਦੇ ਵਿੱਚ ਕਈ ਚੰਗੇ ਬਦਲਾਅ ਵੀ ਆਏ ਨੇ। ਜਦੋਂ ਆਪਾਂ 6 ਬੰਦੇ ਨਾਲ ਗੱਲ ਕਰਾਂਗੇ, ਵੈਸੇ ਲਾਈਨ 'ਤੇ ਤਾਂ ਲੈ ਲਿਆ ਉਹਨਾਂ ਨੂੰ, ਉਹ ਵੀ ਦੱਸਣਗੇ ਲੋਕ ਥੋੜ੍ਹਾ ਜਿਹਾ ਸਿਹਤ ਵੱਲ ਜ਼ਿਆਦਾ ਧਿਆਨ ਦੇਣ ਲੱਗੇ ਆ। ਬਹੁਤ ਸਾਰੇ ਜਿਹੜੇ ਮਿਡਲ ਏਜ ਪੀਪਲ ਨੇ, ਉਹਨਾਂ ਨੂੰ ਇਸ ਤਰ੍ਹਾਂ ਦਾ ਅਹਿਸਾਸ ਹੋ ਗਿਆ ਵੀ ਜ਼ਿੰਦਗੀ ਪਾਣੀ ਦਾ ਬੁਲਬੁਲ ਆ। ਜੇ ਪਹਿਲਾਂ ਕਦੇ ਸੁਣਦੇ ਹੁੰਦੇ ਸੀ ਦੀਵਾਨਾਂ ਦੇ ਵਿੱਚ, ਕਿਤਾਬਾਂ 'ਚ ਪੜ੍ਹਦੇ ਸੀ, ਬਈ ਬੰਦੇ ਦੇ ਹੱਥ ਬਹੁਤ ਘੱਟ ਆ, ਜ਼ਿੰਦਗੀ ਆ ਜਿਹੜੀ ਉਹਦਾ ਸਾਹ ਨਹੀਂ, ਉਹਦਾ ਪਤਾ ਨਹੀਂ, ਤੇ ਇਹ ਗੱਲ ਦਾ ਅਹਿਸਾਸ ਆ ਜਿਹੜਾ ਇਸ ਮਹਾਂਮਾਰੀ ਦੇ ਦੌਰਾਨ ਹੋ ਗਿਆ, ਤੇ ਇਸ ਕਰਕੇ ਲੋਕ ਸਿਹਤ ਵੱਲ ਜ਼ਿਆਦਾ ਧਿਆਨ ਦੇਣ ਲੱਗੇ ਨੇ। ਲੋਕਾਂ ਨੂੰ ਇੱਕ ਹੋਰ ਪੱਖ ਤੋਂ ਜਾਣਕਾਰੀ ਮਿਲੀ ਹੈ, ਇੱਕ ਹੋਰ ਪੱਖ ਦੀ ਜਾਣਕਾਰੀ ਮਿਲੀ ਆ, ਉਹ ਇਹ ਹੈ ਕਿ ਬਹੁਤੀ ਵਾਰੀ ਅਸੀਂ ਸੋਚਦੇ ਹਾਂ ਕਿ ਹੈਲਥ ਸਿਸਟਮ ਆ ਜਿਹੜਾ, ਸੋਚਦੇ ਕਿ ਸੱਚਾਈ ਵੀ ਹੈ ਕਿ ਉਹ ਆਪਣੀ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਤੇ ਸਿਹਤ ਨੂੰ ਠੀਕ ਰੱਖਣ ਦੇ ਲਈ ਹੈਲਥ ਸਿਸਟਮ ਆ ਜਿਹੜਾ ਬਣਿਆ, ਡਾਕਟਰ ਨੇ ਜਿਹੜੇ ਜਾਂ ਹੋਰ ਹੈਲਥ ਪ੍ਰੋਫੈਸ਼ਨਲਸ ਨੇ, ਇਹਦੇ 'ਚ ਵੀ ਕਾਫੀ ਹੱਦ ਤੱਕ ਸੱਚਾਈ ਹੈਗੀ ਹੈ। ਪਰ ਇੱਕ ਹੋਰ ਪੱਖ ਆ ਜਿਹੜਾ ਸਾਹਮਣੇ ਇਹ ਆਇਆ ਵੀ ਬਈ ਇਹਨਾਂ ਤੋਂ ਬਿਨਾਂ ਜੇ ਬੰਦਾ ਆਪਣੇ ਆਪ ਦਾ ਥੋੜਾ ਜਿਹਾ ਜ਼ਿਆਦਾ ਖਿਆਲ ਰੱਖੇ, ਤੇ ਕਈ ਵਾਰੀ ਉਹ ਤੰਦਰੁਸਤ ਕਾਫੀ ਦੇਰ ਰਹਿ ਸਕਦਾ। ਹੋਰ ਪੱਖ ਕੀ ਆ, ਉਹ ਇਹ ਆ ਵੀ ਬਹੁਤੀ ਵਾਰੀ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਜਿਹੜੀਆਂ ਬੰਦੇ ਦੇ ਦਿਮਾਗ ਦੇ ਵਿੱਚ ਜਿਨ੍ਹਾਂ ਬਾਰੇ ਇਸ ਤਰ੍ਹਾਂ ਦਾ ਨਜ਼ਰੀਆ ਬਣਾ ਦਿੱਤਾ ਜਾਂਦਾ ਕਿ ਬੰਦਾ ਜੇ ਤੂੰ ਹਸਪਤਾਲ ਨਾ ਗਿਆ, ਜੇ ਤੂੰ ਡਾਕਟਰ ਕੋਲ ਨਾ ਗਿਆ ਤੇ ਪਤਾ ਨੀ ਤੂੰ ਠੀਕ ਹੀ ਨੀ ਹੋਣਾ। ਪਰ ਕੋਰੋਨਾ ਦੇ ਵਿੱਚ ਦੇਖਿਆ ਅਸੀਂ ਜਿਹੜੀਆਂ ਬਿਮਾਰੀਆਂ ਨੇ, ਈਵਨ ਕੋਲੈਸਟਰੋਲ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ, ਹਾਰਟ ਅਟੈਕ, ਟ੍ਰਬਲ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ, ਇਹ ਬੰਦੇ ਦੇ ਆਪਣੇ ਹੱਥ ਚ ਕਾਫੀ ਕੁਝ ਹੁੰਦਾ। ਇਹਨਾਂ ਦੀ ਜਿਹੜੀ ਵਾਗਡੋਰ ਆ ਨਾ, ਉਹ ਬੰਦੇ ਦੇ ਆਪਣੇ ਹੱਥ ਚ ਹੁੰਦੀ ਆ। ਅਗੇਨ, ਮੈਂ ਕੋਈ ਡਾਕਟਰ ਨਹੀਂ ਗਾ, ਮੈਂ ਆਪਣੀ ਰਾਏ ਦੇ ਰਿਹਾ। ਮੈਂ ਇਹ ਨੀ ਕਹਿੰਦਾ ਵੀ ਤੁਹਾਨੂੰ ਕੋਈ ਬਲੱਡ ਪ੍ਰੈਸ਼ਰ ਹੋਇਆ ਹੋਵੇ ਤੇ ਤੁਸੀਂ ਡਾਕਟਰ ਦੇ ਨਾ ਜਾਓ, ਜਾਂ ਕੋਲੈਸਟਰੋਲ ਹੋਇਆ ਹੋਵੇ ਡਾਕਟਰ ਦੇ ਨਾ ਜਾਓ। ਮੈਂ ਕਹਿੰਦਾ ਜਾਓ ਜੀ, ਜ਼ਰੂਰ ਜਾਓ, ਜਿਹੜਾ ਕੁਝ ਡਾਕਟਰ ਕਹਿੰਦਾ ਉਵੇਂ ਕਰੋ। ਪਰ ਇੱਕ ਪੱਖ ਇਹ ਵੀ ਹੈ ਵੀ ਇਸ ਬਿਮਾਰੀ ਦੀ ਜਿਹੜੀ ਵਾਗਡੋਰ ਆ ਉਹ ਸਾਡੇ ਆਪਣੇ ਹੱਥ ਚ ਹੁੰਦੀ ਹੈ। ਜੇ ਅਸੀਂ ਫਿਜ਼ੀਕਲ ਐਕਟੀਵਿਟੀਜ਼ ਕਰੀਏ, ਐਕਸਰਸਾਈਜ਼ ਕਰਦੇ ਰਹੀਏ, ਸਿਹਤ ਦਾ ਥੋੜਾ ਜਿਹਾ ਜ਼ਿਆਦਾ ਖਿਆਲ ਰੱਖੀਏ, ਤੇ ਮੈਂ ਵਿਸ਼ੇਸ਼ ਕਰਕੇ ਕਹੂੰਗਾ ਕਿ ਕੰਮ ਦਾ ਬੋਝ ਆ ਜਿਹੜਾ ਥੋੜਾ ਜਿਹਾ ਘਟਾ ਕੇ ਕੁਦਰਤੀ ਰਿਦਮ ਆ, ਜਿਹੜਾ ਨੈਚੁਰਲ ਰਿਦਮ ਆ, ਉਹਦੇ ਨਾਲ ਇੱਕਵੇਂ ਖੋ ਕੇ ਚੱਲੀਏ, ਤਾਂ ਇਹ ਜਿਹੀਆਂ ਬਿਮਾਰੀਆਂ ਆਪੇ ਹੀ ਸਾਡਾ ਚੜਾ ਛੱਡ ਜਾਂਦੀਆਂ। ਇਹ ਤੁਸੀਂ ਵੀ ਆਪਣੇ ਤਜਰਬੇ ਚੋਂ ਦੇਖਿਆ ਹੋਣਾ। ਕੋਰੋਨਾ ਦੇ ਚੱਲਦਿਆਂ ਜਿਹੜੇ ਲੋਕ ਘਰੇ ਬੈਠੇ ਰਹੇ ਨੇ, ਜਿਹਨਾਂ ਨੇ ਥੋੜਾ ਬਹੁਤ ਪੜ੍ਹਿਆ, ਇੱਧਰ ਉੱਧਰ ਡਿਸਕਸ਼ਨ ਕੀਤੀਆਂ ਨੇ, ਜਿਹਨਾਂ ਨੂੰ ਕੋਈ ਸਮੱਸਿਆ ਸੀ, ਜਿਹੜੇ ਬਾਰ ਬਾਰ ਡਾਕਟਰਾਂ ਦੇ ਗੇੜੇ ਕੱਢਦੇ ਹੁੰਦੇ ਸੀ, ਤੇ ਹੁਣ ਜਦੋਂ ਭਾਰਤ ਵਰਗੇ ਦੇਸ਼ਾਂ ਦੇ ਵਿੱਚ ਪ੍ਰਾਈਵੇਟ ਹਸਪਤਾਲ ਬੰਦ ਕਰਤੇ, ਤੇ ਜਿਹੜੀਆਂ ਹਾਰਟ ਅਟੈਕ ਨਾਲ ਮੌਤਾਂ ਹੁੰਦੀਆਂ ਸੀ, ਬਲੱਡ ਪ੍ਰੈਸ਼ਰ ਨਾਲ ਜਾਂ ਹੋਰ ਤਰ੍ਹਾਂ ਦੀਆਂ, ਉਹਨਾਂ ਦੀ ਗਿਣਤੀ ਸਗੋਂ ਘੱਟ ਗਈ ਹੈ। ਇੱਥੇ ਵੀ ਮੈਂ ਦੇਖਿਆ, ਇੱਥੇ ਵੀ ਲੋਕ ਸੈਰ ਕਰਨ ਲੱਗੇ ਨੇ, ਐਕਸਰਸਾਈਜ਼ ਜਾਂ ਭਾਵੇਂ ਜਿੰਮ ਬੰਦ ਹੋ ਗਏ, ਘਰੇ ਐਕਸਰਸਾਈਜ਼ ਕਰਦੇ ਨੇ, ਤੁਰਦੇ ਨੇ, ਫਿਰਦੇ ਨੇ। ਉਹਨਾਂ ਨੂੰ ਟਾਈਮ ਆ ਜਿਹੜਾ ਉਹਨਾਂ ਨੇ ਥੋੜ੍ਹਾ ਜਿਹਾ ਕੱਢਿਆ, ਆਪਣੇ ਆਪ ਵੱਲ ਧਿਆਨ ਦੇਣਾ ਸ਼ੁਰੂ ਕੀਤਾ, ਤੇ ਉਹ ਸਗੋਂ ਤੰਦਰੁਸਤ ਹੋਏ ਨੇ। ਜਿਹੜੇ ਮੋਟੇ ਢਿੱਡ ਨੇ ਉਹ ਥੋੜੇ ਜਿਹੇ ਪਿੱਛੇ ਨੂੰ ਹੋਏ ਨੇ, ਉਹਨਾਂ ਦੇ ਜਾਣੀ ਭਾਰ ਥੋੜਾ ਜਿਹਾ ਘਟਿਆ। ਪਰ ਕਈ ਇਹੋ ਜਿਹੇ ਮਹਾਂਪੁਰਸ਼ ਵੀ ਹੈਗੇ ਨੇ ਜਿਨ੍ਹਾਂ ਨੇ ਭਾਰ ਵਧਾਇਆ ਵੀ ਹੈ, ਸ਼ਾਮ ਨੂੰ ਬੈਠ ਕੇ ਪੈਗ ਸ਼ੈਗ ਲਾਏ, ਮੁਰਗੇ ਦੀਆਂ ਲੱਤਾਂ ਖਾਧੀਆਂ ਤੇ ਕੀਤਾ ਕੁਛ ਵੀ ਨੀ। ਕੁਝ ਇਹੋ ਜਿਹੇ ਹੈਗੇ ਨੇ, ਹਰੇਕ ਤਰ੍ਹਾਂ ਦੇ ਲੋਕਾਂ ਦੀ ਘਾਟ ਨੀ ਹੁੰਦੀ। ਜਿਵੇਂ ਬਾਗ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਹੁੰਦੇ ਆ, ਕੋਈ ਮੋਟੇ ਹੁੰਦੇ, ਕੋਈ ਪਤਲੇ ਹੁੰਦੇ, ਕਿਸੇ ਦੀਆਂ ਪੱਤੀਆਂ ਮੋਟੀਆਂ, ਕਿਸੇ ਦੀਆਂ ਪੱਤੀਆਂ ਪਤਲੀਆਂ, ਤੇ ਇਸੇ ਤਰ੍ਹਾਂ ਕਈ ਫੁੱਲੇ ਹੋਏ ਹੁੰਦੇ ਨੇ, ਕਈ ਪਿਚਕੇ ਹੋਏ ਹੁੰਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਲੋਕ ਹੈਗੇ ਨੇ। ਪਰ ਕੋਰੋਨਾ ਦੀ ਮਹਾਂਮਾਰੀ ਨੇ ਜਦੋਂ ਇੱਕ ਗੱਲ ਮਨ ਦੇ ਵਿੱਚ ਲਿਆਂਦੀ ਕਿ ਬੰਦਾ ਤੇਰਾ ਭਰੋਸਾ ਕੋਈ ਨੀ, ਤੇ ਫਿਰ ਬਹੁਤ ਸਾਰੇ ਇਹੋ ਜਿਹੇ ਸੱਜਣ ਮਿੱਤਰ ਵੀ ਨੇ ਜਿਹੜੇ ਕਹਿੰਦੇ ਚਲੋ ਯਾਰ ਵਿਹਲੇ ਬੈਠੇ ਹਾਂ ਤੇ ਭੋਰਾ ਸਿਹਤ ਦਾ ਵੀ ਖਿਆਲ ਕਰ ਲਈਏ। ਕਈ ਇਹੋ ਜਿਹੇ ਨੇ ਜਿਹੜੇ ਵਿਹਲੇ ਬੈਠੇ ਬੈਠੇ ਵਾਧੂ ਖਾਈ ਗਏ, ਕਈ ਇਹੋ ਜਿਹੇ ਨੇ ਜਿਹੜੇ ਜਿਹਨਾਂ ਨੇ ਇਹ ਸੋਚਿਆ ਵੀ ਭਾਈ ਆਪਾਂ ਵਿਹਲੇ ਬੈਠੇ ਹਾਂ ਤੇ ਖੁਰਾਕ ਥੋੜੀ ਜਿਹੀ ਘਟਾ ਲਈਏ, ਇਹਦੇ ਨਾਲ ਸਾਡੀ ਸਿਹਤ ਠੀਕ ਰਹੂਗੀ। ਤੇ ਇਸ ਤਰ੍ਹਾਂ ਦੇ ਵਰਤਾਰੇ ਆ ਜਿਹੜੇ ਉਹ ਵੀ ਵਾਪਰੇ ਨੇ। ਪਰ ਓਵਰਆਲ ਇੱਕ ਪੱਖ ਜਿਹੜਾ ਮਾੜਾ ਉਹ ਸਾਹਮਣੇ ਇਹ ਆਇਆ ਕਿ ਸਿਸਟਮ ਦੇ ਵਿੱਚ ਬੰਦੇ ਦੀ ਜਿਹੜੀ ਹੈਗੀ ਆ ਐਕਸਪਲੋਟੇਸ਼ਨ, ਜਿੱਥੇ ਬਾਕੀ ਪੱਖਾਂ ਤੋਂ ਕੀਤੀ ਜਾਂਦੀ ਹੈ, ਉੱਥੇ ਹੈਲਥ ਦੇ ਨਾਂ ਤੇ ਵੀ ਬਹੁਤ ਵੱਡੀ ਐਕਸਪਲੋਟੇਸ਼ਨ ਹੋ ਰਹੀ ਆ। ਫਾਰਮਾਸਿਊਟੀਕਲ ਇੰਡਸਟਰੀਜ਼ ਨੇ ਜਿਹੜੀਆਂ ਉਹ ਮਤਲਬ ਗੱਫਾ ਭਰ ਕੇ ਬੰਦੇ ਨੂੰ ਕਹਿ ਦਿੰਦੀਆਂ ਕਿ ਆਹ ਦਵਾਈ ਸਾਰੀ ਉਮਰ ਦੇ ਲਈ ਖਾਈ ਜਾ, ਜਦੋਂ ਕਿ ਜੇ ਉਹ ਕੁਝ ਢੰਗ ਤਰੀਕੇ ਵਰਤੇ ਤਾਂ ਉਹ ਦਵਾਈਆਂ ਘੱਟ ਵੀ ਹੋ ਸਕਦੀਆਂ ਹੁੰਦੀਆਂ, ਕਈ ਵਾਰੀ ਦਵਾਈਆਂ ਤੋਂ ਛੁਟਕਾਰਾ ਵੀ ਹੋ ਸਕਦਾ ਹੁੰਦਾ। ਅਸੀਂ ਡਾਕਟਰ ਬਲਜਿੰਦਰ ਸਿੰਘ ਨੂੰ ਕਿਸੇ ਦਿਨ ਲਾਈਨ ਤੇ ਲਵਾਂਗੇ, ਅਸੀਂ ਕਾਫੀ ਵਾਰੀ ਡਿਸਕਸ਼ਨ ਕੀਤੀ ਹੈ, ਜਿੱਥੇ ਇਹ ਕਹਿੰਦੇ ਨੇ ਕਿ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਜਿਹੜੀ ਜਦੋਂ ਇੱਕ ਹੱਦ ਤੋਂ ਵੱਧ ਜੇ ਤੇ ਉਹ ਦਵਾਈ ਤੋਂ ਬਿਨਾਂ ਠੀਕ ਨਹੀਂ ਹੋ ਸਕਦੀ, ਤੇ ਡਾਕਟਰ ਸਾਹਿਬ ਇੱਕ ਕਿਤਾਬ ਦਾ ਜ਼ਿਕਰ ਕਰਦੇ ਹੁੰਦੇ ਨੇ ਡਾਕਟਰ ਬਲਜਿੰਦਰ ਸਿੰਘੋਂ ਵੀ, ਹਾਊ ਟੂ ਕੰਟਰੋਲ ਬਲੱਡ ਪ੍ਰੈਸ਼ਰ ਵਿਦਆਊਟ ਮੈਡੀਸਨ, ਬੜੀ ਡਿਟੇਲਡ ਡਿਸਕਸ਼ਨ ਹੁੰਦੀ ਹੈ। ਮੈਂ ਵੀ ਦੋ ਵਾਰੀ ਉਹਨਾਂ ਨਾਲ ਟੀਵੀ ਦੇ ਉੱਤੇ ਇਸ ਸੰਬੰਧੀ ਗੱਲਬਾਤ ਕੀਤੀ ਹੈ। ਕੁਝ ਹੋਰ ਬਿਮਾਰੀਆਂ ਨੇ ਜਿਹੜੀਆਂ ਜੇ ਤੁਸੀਂ ਫਿਜ਼ੀਕਲੀ ਐਕਟਿਵ ਰਹੋ ਤਾਂ ਉਹ ਠੀਕ ਹੋ ਜਾਂਦੀਆਂ ਨੇ, ਜਿਨ੍ਹਾਂ ਬਾਰੇ ਪ੍ਰਚਲਿਤ ਆ ਕਿ ਦਵਾਈਆਂ ਤੋਂ ਬਿਨਾਂ ਕੋਈ ਵੀ ਚੀਜ਼ ਠੀਕ ਨਹੀਂ। ਪਰ ਇਹ ਹੈ ਵੀ ਇਹੋ ਜਿਹੀਆਂ ਗੱਲਾਂ ਕਰਨ ਨੂੰ ਤੇ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਤੇ ਇਹੋ ਜਿਹੀਆਂ ਗੱਲਾਂ ਅਪਲਾਈ ਕਰਨ ਨੂੰ ਬੰਦੇ ਕੋਲ ਵਕਤ ਚਾਹੀਦਾ ਹੁੰਦਾ, ਉਂਝ ਵਕਤ ਲੱਗਦਾ ਨਹੀਂ, ਕਿਉਂ ਜ਼ਿੰਦਗੀ ਬਹੁਤ ਤੇਜ਼ ਤਰਾਰ ਆ। ਤੇ ਜਦੋਂ ਇਹੋ ਜਿਹੀ ਵਿਹਲ ਮਿਲ ਜੇ ਮਹਾਂਮਾਰੀ ਦੇ ਦੌਰਾਨ ਤੇ ਉਦੋਂ ਫਿਰ ਬੰਦਾ ਤਜਰਬਾ ਥੋੜਾ ਬਹੁਤ ਕਰ ਸਕਦਾ ਹੁੰਦਾ। ਮਤਲਬ ਵਿਗਿਆਨੀਆਂ ਨੇ ਤਾਂ ਇਹ ਵੀ ਕਿਹਾ, ਵਿਗਿਆਨੀਆਂ ਨੇ, ਜੇ ਮੈਂ ਡਾਕਟਰਾਂ ਦੀ ਗੱਲ ਕਰੂੰ, ਡਾਕਟਰਾਂ ਨੇ ਵੀ ਇਹ ਕਿਹਾ, ਜਿਹੜੇ ਮਾਹਰ ਡਾਕਟਰ ਨੇ, ਵੀ ਬੰਦੇ ਦਾ ਜਿਹੜਾ ਸਰੀਰ ਆ ਨਾ, ਜੇ ਸਰੀਰ ਐਕਟਿਵ ਰਹੇ ਪੂਰਾ ਤੇ ਸਰੀਰ ਮਨ ਨੂੰ ਵੀ ਹਦਾਇਤ ਦੇ ਦੇ, ਜਿੱਦਾਂ ਮਨ ਨੂੰ ਕਹਿੰਦਾ ਵੀ ਬੰਦੇ ਮਨਾ ਤੂੰ ਬੰਦਾ ਬਣ ਜਾ ਤੇ ਤੂੰ ਠੀਕ ਹੋ ਜਾ, ਤੇ ਮਨ ਆ ਜਿਹੜਾ ਫਿਰ ਉਹ ਮਾਨਾ ਹੀ ਨਹੀਂ ਕਰ ਸਕਦਾ ਗਾ। ਤੇ ਮਨ ਜਦੋਂ ਸਰੀਰ ਠੀਕ ਹੋ ਗਿਆ, ਸਰੀਰ ਐਕਟਿਵ ਹੋ ਗਿਆ ਤੇ ਸਰੀਰ ਜਿਹੜਾ ਹੈਗਾ ਉਹ ਮਨ ਨੂੰ ਮਜਬੂਰ ਕਰਦਾ, ਉਹ ਆਪਣੇ ਵਿੱਚ ਗੁੱਡ ਫੀਲ ਹਾਰਮੋਨ ਜਨਰੇਟ ਕਰਦਾ ਜਿਹੜੇ ਕਈ ਤਰ੍ਹਾਂ ਦੇ ਹੁੰਦੇ ਨੇ, ਤੇ ਉਹ ਫਿਰ ਮਨ ਤੇ ਸਰੀਰ ਦਾ ਜਿਹੜਾ ਕੋਆਰਡੀਨੇਸ਼ਨ ਆ ਉਹ ਇੰਨਾ ਵਧੀਆ ਚੱਲਦਾ ਕਿ ਉਹ ਮਾੜੀ ਛੋਟੀ ਮੋਟੀ ਬਿਮਾਰੀ ਨੂੰ ਸਮਝਦਾ ਹੀ ਕੁਛ ਨਹੀਂ। ਪਹਿਲੀ ਗੱਲ ਤਾਂ ਬਿਮਾਰੀ ਲੱਗਦੀ ਨਹੀਂ, ਜੇ ਲੱਗ ਵੀ ਜਾਵੇ ਤੇ ਫਿਰ ਉਹ ਬਹੁਤ ਛੇਤੀ ਠੀਕ ਹੋ ਜਾਂਦੀ ਹੈ। ਕੋਰੋਨਾ ਦੇ ਦੌਰਾਨ ਜਿਨ੍ਹਾਂ ਨੇ ਮਤਲਬ ਫਿਜ਼ੀਕਲ ਐਕਟੀਵਿਟੀਜ਼ ਕੀਤੀਆਂ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ। ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਮਤਲਬ ਠੀਕ ਹੋ ਜਾਂਦੀਆਂ ਨੇ ਜੇ ਤੁਸੀਂ ਫਿਜ਼ੀਕਲ ਐਕਟੀਵਿਟੀ ਨੂੰ ਜਾਰੀ ਰੱਖੋ। ਜੇ ਤੁਸੀਂ ਸਾਰਾ ਦਿਨ ਚੌਂਕੜੀ ਮਾਰ ਕੇ ਭਾਈ ਮੰਜੇ ਤੇ ਬੈਠੇ ਰਹੋ ਤੇ ਸੋਚੀ ਜਾਓ ਕਿ ਭਾਈ ਆਪਾਂ ਸਵੇਰੇ ਵੀ ਦਵਾਈ ਖਾ ਲੈਣੀ ਆ ਤੇ ਸ਼ਾਮ ਨੂੰ ਵੀ ਦਵਾਈ ਖਾ ਲੈਣੀ ਆ ਤੇ ਫਿਰ ਭਾਈ ਬਿਮਾਰੀ ਆ ਜਿਹੜੀ ਉਹ ਠੀਕ ਆ, ਡਾਕਟਰ ਦੀ ਨਿਗਰਾਨੀ ਹੇਠ ਕੰਟਰੋਲ ਦੇ ਵਿੱਚ ਰਹੂਗੀ। ਤੇ ਇੱਕ ਪੱਖ ਹੋਰ ਵੀ ਹੈ, ਪਤਾ ਨਹੀਂ ਉਹ ਗੱਲ ਮੈਨੂੰ ਕਰਨੀ ਵੀ ਚਾਹੀਦੀ ਹੈ ਕਿ ਨਹੀਂ, ਪਰ ਕਿਉਂਕਿ ਰੇਡੀਓ ਹੈ ਜੀ ਕਰ ਦੇਣੀ ਚਾਹੀਦੀ ਹੈ, ਜਿਹੜੀ ਗੱਲ ਮਨ ਦੇ ਵਿੱਚ ਆਵੇ ਲੁਕੋ ਕੇ ਕਿਉਂ ਰੱਖਣੀ ਆ। ਉਹ ਇਸ ਤਰ੍ਹਾਂ ਵਿੱਚ ਦੇਖੇ ਤੇ ਲੱਗਦਾ ਵੀ ਸੱਚੀ ਮੁੱਚੀ ਜਿਹੜੇ ਡਾਕਟਰ ਆ ਉਹਨਾਂ ਨੂੰ ਸਿਖਾਇਆ ਹੀ ਜਾਂਦਾ, ਉਹਨਾਂ ਨੂੰ ਪੜ੍ਹਾਇਆ ਹੀ ਜਾਂਦਾ ਬਈ, ਮਤਲਬ ਉਹਨਾਂ ਨੂੰ ਵੀ ਇਹੀ ਪੜ੍ਹਾਇਆ ਜਾਂਦਾ ਕਿ ਬਿਮਾਰੀ ਇਹ ਐਂ ਆ ਜਿਹੜੀ ਐਂ ਠੀਕ ਹੋ ਸਕਦੀ ਆ। ਜਿਹੜੇ ਸਿਆਣੇ ਡਾਕਟਰ ਆ ਉਹ ਤਾਂ ਕਰ ਲੈਂਦੇ ਤਜਰਬੇ, ਤੇ ਜਿਹੜੇ ਲਾਈ ਲੱਗ ਡਾਕਟਰ ਹੁੰਦੇ ਆ ਉਹ ਜਿਹੜੀ ਦਵਾਈ ਉਹਨਾਂ ਨੂੰ ਪੜ੍ਹਾਈ ਗਈ ਆ ਉਹ ਖਵਾਈ ਜਾਂਦੇ ਆ, ਜਿਹੜਾ ਜਿਹੜਾ ਢੰਗ ਤਰੀਕਾ ਦੱਸਿਆ ਜਾਂਦਾ ਉਹ ਅਪਲਾਈ ਕਰੀ ਜਾਂਦੇ ਆ, ਰਿਜ਼ਲਟ ਭਾਵੇਂ ਗਲਤ ਨਿਕਲਣ ਤੇ ਠੀਕ ਨਿਕਲਣ। ਹਾਂ, ਜਦੋਂ ਦਵਾਈਆਂ ਆਉਂਦੀਆਂ ਨੇ ਉਦੋਂ ਕਲੀਨਿਕਲ ਟ੍ਰਾਇਲ ਕੀਤੇ ਜਾਂਦੇ ਆ, ਦੱਸਿਆ ਜਾਂਦਾ ਵੀ ਇਹਦੇ ਆਹ ਸਾਈਡ ਇਫੈਕਟ ਨੇ, ਆਏ ਆ। ਪਰ ਜਿਹੜੇ ਸਿਆਣੇ ਤੇ ਮਾਹਰ ਡਾਕਟਰ ਨੇ ਜਿਹਨਾਂ ਨੇ ਸੱਚੀ ਮੁੱਚੀ ਰਿਸਰਚ ਕੀਤੀ ਆ, ਉਹ ਫਿਰ ਆਪਣੇ ਆਪਣੀ ਡਿਊਟੀ ਤੋਂ ਜਦੋਂ ਰਿਟਾਇਰ ਹੋ ਜਾਂਦੇ ਨੇ ਬਾਅਦ ਦੇ ਵਿੱਚ ਕਿਤਾਬਾਂ ਲਿਖਦੇ ਨੇ ਬਹੁਤ ਵਾਰੀ, ਤੇ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਤੇ ਦੁਬਾਰਾ ਫਿਰ ਕਲੀਨਿਕਲ ਟ੍ਰਾਇਲਸ ਹੁੰਦੇ ਨੇ। ਉਹ ਟ੍ਰਾਇਲਸ ਦੇ ਵਿੱਚ ਫਿਰ ਉਹ ਰਿਜ਼ਲਟ ਕੱਢ ਕੇ ਦੇਖਦੇ ਨੇ ਕਿ ਠੀਕ ਹੈ ਜੇ ਆਹ ਬੰਦਾ ਜਿਹੜਾ ਇਸ ਤਰ੍ਹਾਂ ਠੀਕ ਹੋ ਸਕਦਾ, ਆਹ ਬੰਦਾ ਇਸ ਤਰ੍ਹਾਂ ਵੀ ਠੀਕ ਹੋ ਸਕਦਾ। ਜਾਣੀ ਤੁਹਾਨੂੰ ਜਦੋਂ ਤੁਹਾਡੇ ਕੋਲ ਵਿਹਲ ਹੁੰਦੀ ਆ, ਹੁਣ 4 ਮਹੀਨੇ ਵਿਹਲ ਸੀਗੀ ਆਪਣੇ ਕੋਲੇ, ਤੇ ਜਿਨ੍ਹਾਂ ਨੇ ਕੁਛ ਪੜ੍ਹਿਆ ਲਿਖਿਆ ਗਿਆਨ ਹਾਸਿਲ ਕੀਤਾ, ਭਾਵੇਂ ਫਿਲੋਸਫੀ ਬਾਰੇ ਪੜ੍ਹਿਆ, ਇਤਿਹਾਸ ਬਾਰੇ ਪੜ੍ਹਿਆ, ਬਿਮਾਰੀਆਂ ਬਾਰੇ ਪੜ੍ਹਿਆ, ਆਪਣੇ ਸਰੀਰ ਬਾਰੇ ਪੜ੍ਹਿਆ ਜਾਂ ਆਪਣੇ ਆਪ ਨਾਲ ਗੱਲਾਂ ਕੀਤੀਆਂ ਨੇ, ਉਹਨਾਂ ਨੇ ਤਾਂ ਕੁਛ ਸਿੱਖਿਆ। ਜਿਨ੍ਹਾਂ ਨੇ ਭਾਈ ਸਵੇਰੇ ਉੱਠ ਕੇ ਵੀ ਪਰੌਂਠਾ ਖਾ ਲਿਆ ਆਲੂ ਵਾਲਾ ਤੇ ਸ਼ਾਮ ਨੂੰ ਵੀ ਕੁਛ ਨਾ ਕੁਛ ਖਾ ਕੇ ਪੈਗ ਲਾ ਕੇ ਪੈ ਗਏ, ਤੇ ਉਹਨਾਂ ਦੀ ਜ਼ਿੰਦਗੀ ਪਹਿਲਾਂ ਵੀ ਉਹੋ ਜਿਹੀ ਸੀ ਤੇ ਬਾਅਦ ਦੇ ਵਿੱਚ ਵੀ ਉਹੋ ਜਿਹੀ ਰਹਿਣੀ ਆ। ਖੈਰ ਆਓ ਸ਼ਿਵਿੰਦਰ ਨਾਲ ਵੀ 2 ਗੱਲਾਂ ਕਰ ਲਈਏ। ਸ਼ਿਵਿੰਦਰ ਜੀ, ਕੀ ਹਾਲ ਚਾਲ ਤੁਹਾਡਾ? ਸ਼ਿਵਿੰਦਰ ਜੀ, ਸ਼ਿਵਿੰਦਰ ਜੀ ਦੀ ਲਾਈਨ ਆ ਜਿਹੜੀ ਉਹ ਕੱਟੀ ਗਈ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ
ਹਾਂ। ਆਵਾਜ਼ ਆ ਰਹੀ ਹੈ ਤੁਹਾਡੀ? ਜੀ ਜੀ,
ਹਾਂਜੀ 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 ਹਾਂਜੀ, ਕੀ ਹਾਲ ਚਾਲ ਤੁਹਾਡਾ ਜੀ? ਨਿੰਗਾ ਸਵਾਗਤ ਤੁਹਾਡਾ।
ਸ਼ੁਕਰ ਕਰਨੀ ਜੀ, ਮਿਹਰਬਾਨੀ ਜੀ।
ਕਿਵੇਂ ਲੰਘ ਰਹੀ ਆ ਜੀ ਪੰਜਾਬ ਦੇ ਵਿੱਚ ਜ਼ਿੰਦਗੀ? ਪੰਜਾਬ ਜੀ ਵੀ ਕਹਿੰਦੇ ਕਰੋਨਾ ਪੈਰ ਪਸਾ ਰਿਹਾ, ਅੱਜ ਭਾਰਤ ਦੇ ਵਿੱਚ 28,000 ਨਵੇਂ ਕੇਸ ਆਏ ਨੇ।
ਬਿਲਕੁਲ ਚੰਦੀ, ਤੇ ਖਾਸ ਕਰਕੇ ਤੁਸੀਂ ਦੇਖੋ ਕਿ ਆਏ ਦਿਨ ਜਿਹੜੇ ਕੇਸ ਆਉਣ ਦੀ ਨਾ ਗਿਣਤੀ ਆ ਉਹ ਵੱਧਦੀ ਜਾ ਰਹੀ ਆ। ਮਤਲਬ 500 ਤੋਂ ਥੋੜੇ ਦਿਨ ਮਹੀਨੇ ਪਹਿਲਾਂ ਸੁਣੀ ਸੀ ਲੋਕਾਂ ਨੇ, ਤੇ ਹੁਣ ਉਹ 500 ਤੋਂ ਚੱਲੀ ਹੋਈ ਫਿਰ 20,000, 22,000, 26,000, 28,000 ਪ੍ਰਤੀ ਦਿਨ ਦੀ ਗਿਣਤੀ ਹੋ ਚੁੱਕੀ ਹੈ। ਇਹ ਆਪਣੇ ਆਪ ਦੇ ਵਿੱਚ ਜਿਹੜੇ ਸਾਈਨ ਨੇ ਇਹ ਖਤਰਨਾਕ ਨੇ, ਡਰਾਉਣੇ ਨੇ। ਇਹ ਦੱਸ ਰਹੇ ਹੈਗੇ ਨੇ ਕਿ ਜੇ, ਕਿਉਂਕਿ ਪਹਿਲੇ ਮਹੀਨੇ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਤਾਲੀਆਂ ਥਾੜੀਆਂ, ਖੜਕਾਈਆਂ ਵਜਾਈਆਂ, ਉਹਦੇ ਸਿੱਟੇ ਜਿਹੜੇ ਹੈਗੇ ਕੋਈ ਕਾਰਗਰ ਸਾਬਿਤ ਨਹੀਂ ਹੋਏ। ਇਸ ਸਮੇਂ 9,36,000 ਟੋਟਲ ਮਾਮਲੇ ਨੇ ਭਾਰਤ ਦੇ ਵਿੱਚ, ਤੇ ਪੰਜਾਬ ਦੇ ਵਿੱਚ ਵੀ ਸੁੱਖ ਨਾਲ ਜਿਹੜੇ ਮਾਮਲੇ ਨੇ ਭਾਵੇਂ ਕਿ ਰਿਕਵਰ 5,63 ਕਰ ਚੁੱਕੇ ਨੇ, ਲੇਕਿਨ ਇਹ ਮਾਮਲੇ ਟੋਟਲ ਪੰਜਾਬ ਵਿੱਚ 8,511 ਹੋ ਚੁੱਕੇ ਦੇ ਵਿੱਚ ਵੀ ਜਿਹੜਾ ਮੌਤਾਂ ਦਾ ਸਿਲਸਿਲਾ ਜਾਰੀ ਹੈ। ਭਾਰਤ ਦੇ ਵਿੱਚ ਟੋਟਲ 24,000 ਦੇ ਨੇੜੇ ਤੇੜੇ ਮੌਤਾਂ ਹੋ ਚੁੱਕੀਆਂ ਨੇ ਜੀ।
ਸ਼ਿਵਿੰਦਰ, ਲੋਕਡਾਊਨ ਤੁਹਾਡੇ ਸ਼ਾਇਦ ਮੇਰਾ ਖਿਆਲ ਦੁਬਾਰਾ ਕਰ ਦਿੱਤਾ ਗਿਆ। ਮੈਂ ਆਪਣੇ ਸਰੋਤਿਆਂ ਨਾਲ ਗੱਲਬਾਤ ਕਰ ਰਿਹਾ ਸੀ ਵੀ ਕੁਝ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਜਿਵੇਂ ਪੰਜਾਬ 'ਚ ਵੀ ਹਰੇਕ ਦੀ ਚੱਕ ਕੇ ਹਾਰਟ ਓਪਨ ਹਾਰਟ ਸਰਜਰੀ ਕਰ ਦਿੰਦੇ ਸੀ, ਲੋਕ ਮਾੜੀਆਂ ਮਾੜੀਆਂ ਬਿਮਾਰੀਆਂ ਤੋਂ ਪ੍ਰਾਈਵੇਟ ਹਸਪਤਾਲਾਂ 'ਚ ਲੁੱਟ ਕਰਾਉਂਦੇ ਸੀ, ਉਹ ਘੱਟੋ ਘੱਟ ਹੁਣ ਪ੍ਰਾਈਵੇਟ ਹੋਸਪਿਟਲ ਬੰਦ ਹੋਣ ਨਾਲ ਹਸਪਤਾਲਾਂ 'ਚ ਜਾਣ ਨਾਲ ਭੀੜ ਘਟੀ ਹੈ। ਇਹਦਾ ਮਤਲਬ ਬਾਕੀ ਬਿਮਾਰੀਆਂ ਜਿਹੜੀਆਂ ਸੱਚੀ ਮੁੱਚੀ ਘਟੀਆਂ ਨੇ ਕਿ ਬਾਕੀ ਬਿਮਾਰੀਆਂ ਬਾਰੇ ਲੋਕਾਂ ਨੂੰ ਵੈਸੇ ਹੀ ਮਨਾਂ ਦੇ ਵਿੱਚ ਇਹ ਵੇਵ ਕ੍ਰੀਏਟ ਕਰਤੀ ਸੀ ਭਾਈ ਜਿੰਨੇ ਦੇ ਤੁਸੀਂ ਡਾਕਟਰ ਕੋਲ ਨਹੀਂ ਜਾਂਦੇ ਹੁੰਦੇ ਠੀਕ ਨਹੀਂ ਹੋ ਸਕਦੇ ਤੇ ਲੋਕ ਸਵੇਰ ਤੋਂ ਸ਼ਾਮ ਤਾਈਂ ਪ੍ਰਾਈਵੇਟ ਹਸਪਤਾਲਾਂ ਤੋਂ ਛਿੱਲ ਲਵਾਉਂਦੇ ਰਹਿੰਦੇ ਸੀ, ਉਹਦੇ ਬਾਰੇ ਤੁਹਾਡਾ ਕੀ ਨਜ਼ਰੀਆ?
ਨਹੀਂ ਚੰਦੀ, ਗੱਲ ਹੈਗੀ ਹੈ ਕਿ ਇਹਦੇ ਵਿੱਚ ਨਾ ਇੱਕ ਹੈ ਕਿ ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ। ਹੁਣ ਲੋਕਾਂ ਨੂੰ ਇਹੀ ਕਿਹਾ ਗਿਆ ਕਿ ਜਿਹੜੀ ਛੋਟੀ ਮੋਟੀ ਬਿਮਾਰੀ ਆ ਭਾਈ ਉਹਦਾ ਤੁਸੀਂ ਮਤਲਬ ਊਂ ਹੀ ਅਹਤਿਆਤ ਰੱਖੋ, ਛੋਟੀ ਮੋਟੀ ਬਿਮਾਰੀ ਲਈ ਡਾਕਟਰਾਂ ਕੋਲ ਨਾ ਜਾਓ, ਕਿਉਂਕਿ ਡਾਕਟਰੀ ਪੇਸ਼ਾ ਵੀ ਸਾਨੂੰ ਪਤਾ ਵੀ ਇੱਕ ਤਰ੍ਹਾਂ ਦਾ ਬਿਜ਼ਨਸ ਬਣ ਚੁੱਕਾ ਸੀਗਾ। ਇਹਦੇ ਵਿੱਚ ਵੱਡੇ ਵੱਡੇ ਪੱਧਰ ਦੀਆਂ ਕੰਪਨੀਆਂ ਆ ਗਈਆਂ, ਹੋਰ ਸਾਰਾ ਕੁਛ ਆ ਗਿਆ, ਉਹ ਸਾਰਾ ਕੁਛ ਸੀਗਾ। ਹੁਣ ਮਤਲਬ ਇਹ ਕਰੋਨਾ ਕਰਕੇ ਪ੍ਰਚਾਰ ਜਿਹੜਾ ਹੁਣ ਆਏ ਹੋ ਗਿਆ, ਅੱਗੇ ਤਾਂ ਹੁੰਦਾ ਸੀ ਵੀ ਮਾੜਾ ਮੋਟਾ ਤੁਹਾਨੂੰ ਜੀ ਕੋਈ ਖੰਘ ਜ਼ੁਕਾਮ ਆ ਤਾਂ ਫਟਾਫਟ ਤੁਸੀਂ ਡਾਕਟਰ ਕੋਲ ਜਾਓ। ਹੁਣ ਇਹ ਪ੍ਰਚਾਰ ਕੁਛ ਇਸ ਤਰ੍ਹਾਂ ਹੋ ਰਿਹਾ ਵੀ ਭਾਈ ਇਹਦਾ ਇੱਕ ਖਾਸ ਪੀਰੀਅਡ ਹੁੰਦਾ, ਖਾਸ ਕੁਛ ਦਿਨ ਦੇਖ ਲਓ, ਉਸ ਤੋਂ ਬਾਅਦ ਜਿਹੜਾ ਹੈਗਾ ਵਾ ਤੁਹਾਡਾ ਠੀਕ ਹੋ ਜੂ, ਜੇ ਨਹੀਂ ਠੀਕ ਹੋਇਆ ਫਿਰ ਕਿਤੇ ਨਾ ਕਿਤੇ ਜਾਓ, ਕੋਸ਼ਿਸ਼ ਕਰੋ ਕਿ ਡਾਕਟਰ ਕੋਲ ਨਾ ਜਾਓ। ਹੁਣ ਇਸ ਤਰ੍ਹਾਂ ਦਾ ਪ੍ਰਚਾਰ ਹੋ ਗਿਆ, ਮਤਲਬ ਪ੍ਰਚਾਰ ਦਾ ਜਿਹੜਾ ਢੰਗ ਹੈ ਉਹ ਬਦਲ ਗਿਆ। ਤੇ ਦੂਜੇ ਪਾਸੇ ਜਿਹੜਾ ਇਹ ਹੈਗਾ ਕਿ ਸਾਡੇ ਹਸਪਤਾਲਾਂ ਦੇ ਵਿੱਚ ਭਾਰਤ ਦੇ ਵਿੱਚ ਏਡੀ ਤਾਕਤ ਵੀ ਨਹੀਂ ਹੈਗੀ, ਕਿਉਂਕਿ ਹੈਲਥ ਸਿਸਟਮ ਉੱਤੇ ਤਾਂ ਇਹਨਾਂ ਦਾ ਕੋਈ ਪੈਸਾ ਪੂਸਾ ਰਿਹਾ ਨਹੀਂ ਹੈਗਾ ਕਿ ਉਹ ਇੱਕੋ ਹੀ ਸਮੇਂ ਬਹੁਤ ਸਾਰੇ ਮਰੀਜ਼ਾਂ ਨੂੰ ਸਾਂਭ ਸਕਣ। ਹਾਲਤ ਇਹ ਹੈ ਕਿ ਜਦੋਂ ਅਸੀਂ ਕਰੋਨਾ ਦਾ ਪ੍ਰਚਾਰ ਕਰਦੇ ਹਾਂ ਕਿ ਇਹਦੇ ਵਿੱਚ ਸਰੀਰਕ ਦੂਰੀ ਜਿਹੜੀ ਜ਼ਰੂਰੀ ਹੈ, ਇੱਥੇ ਹਾਲਤ ਇਹ ਹੋ ਚੁੱਕੀ ਹੈ ਕਿ ਦਿੱਲੀ ਵਿੱਚ, ਮੁੰਬਈ ਦੇ ਵਿੱਚ ਇਹੋ ਜਿਹੇ ਕੇਸ ਆਇਆ ਜਿੱਥੇ ਕਰੋਨਾ ਦੇ ਮਰੀਜ਼ਾਂ ਨੂੰ ਇੱਕੋ ਹੀ ਬੈੱਡ 'ਤੇ ਜਦੋਂ ਤਿੰਨ ਤਿੰਨ ਬੰਦੇ ਲਟਾਏ ਹੋਏ ਸੀਗੇ। ਇਹ ਵੀ ਮਾਮਲੇ ਆਏ ਨੇ ਕਿ ਜਿਹਨਾਂ ਨੂੰ ਪੋਜ਼ਿਟਿਵ ਆਇਆ ਉਹ ਮਰੇ ਹੋਏ ਬੰਦੇ, ਮਤਲਬ ਜਿਹਨਾਂ ਦੀ ਡੈਥ ਹੋ ਗਈ ਸੀ, ਉਹ ਲਾਸ਼ਾਂ ਨਾਲ ਮਤਲਬ ਬੰਦੇ ਲਟਾਏ ਗਏ। ਇਹ ਬੈੱਡਾਂ ਦੀ ਵੀ ਹਾਲਤ ਜਿਹੜੀ ਇਸ ਤਰ੍ਹਾਂ ਸੀ, ਪੂਰੇ ਬੈੱਡ ਨਹੀਂ ਸੀਗੇ। ਸੋ ਇਹ ਹਾਲਤ ਜਿਹੜੀ ਹੈਗੀ ਆ ਸਾਡੇ ਮੁਲਕ ਦੀ ਹੈ। ਤੇ ਹੁਣ ਜਿਵੇਂ ਆਏ ਦਿਨ ਅੱਜ ਆਪਾਂ ਗੱਲ ਕੀਤੀ ਵੀ 28,000 ਮਾਮਲੇ ਆ ਗਏ, ਮਾਹਰ ਦੱਸ ਰਹੇ ਨੇ, ਸਰਕਾਰ ਦੇ ਭਾਵੇਂ ਛੁਪਾ ਰਹੀ ਹੈ, ਮਾਹਰ ਦੱਸ ਰਹੇ ਨੇ ਕਿ ਜੇ ਹਾਲਤ ਇਹੀ ਰਹੀ ਤਾਂ ਫਰਵਰੀ ਤੱਕ ਪਹੁੰਚਦੇ ਪਹੁੰਚਦੇ ਹਿੰਦੁਸਤਾਨ ਦੇ ਵਿੱਚ ਇੱਕ ਦਿਨ ਦੇ ਵਿੱਚ 2.5 ਲੱਖ ਕੇਸ ਆਉਣਗੇ। ਜੇ ਮਤਲਬ ਇੱਕ ਦਿਨ 'ਚ 2.5 ਲੱਖ ਆ ਗਏ ਤਾਂ ਤੁਸੀਂ ਦੇਖੋ ਕਿ 1.25 ਅਰਬ ਦੇ ਕਰੀਬ ਆਬਾਦੀ ਹੋ ਗਈ ਇਹ। ਜੇ ਇੱਕ ਦਿਨ 'ਚ 2.5 ਲੱਖ ਆਉਂਦੇ ਨੇ ਨਾ, ਤਾਂ ਇਹ ਮੰਨ ਕੇ ਚੱਲੋ ਕਿ ਫਿਰ ਪੋਜ਼ਿਟਿਵ ਹੋਣ ਤੋਂ ਬਚੂਗਾ ਕੋਈ ਨਹੀਂ।
ਬਿਲਕੁਲ ਜੀ, ਦੂਜੇ ਪਾਸੇ ਫਿਰ ਟੈਸਟ ਵੀ ਕੌਣ ਕਰੂਗਾ, ਉਹਨਾਂ ਨੂੰ ਟੈਸਟ ਕਰਨ ਵਾਲੇ ਖੁਦ ਵੀ ਬਿਮਾਰ ਹੋਣਗੇ।
ਹਾਂ, ਇਹ ਤਾਂ ਹੁਣ ਵਿਕਰਾਲ ਰੂਪ ਜਾਊ, ਭਾਵੇਂ ਕਿ ਸਰਕਾਰਾਂ ਕਹਿ ਰਹੀਆਂ ਕਿ ਸਾਡਾ ਦੇਖੋ ਜੀ ਇਹਦੇ ਵਿੱਚ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਬਹੁਤ ਹੈ, ਕਿਉਂਕਿ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੀ ਅੱਜ ਜਿਹੜੀ ਸਰਕਾਰੀ ਅੰਕੜੇ ਦਿਖਾ ਰਹੇ ਨੇ ਉਹ 5,93,000 ਹੈ। 9,36,000 ਟੋਟਲ ਮਾਮਲੇ ਨੇ ਤੇ 5,93,000 ਉਹਦੇ ਵਿੱਚ ਸਰਕਾਰ ਦਾ ਦਾਵਾ ਵੀ ਅਸੀਂ 63% ਦੇ ਹਿਸਾਬ ਨਾਲ ਜਿਹੜਾ ਹੈਗਾ ਸਾਡੀ ਰਿਕਵਰੀ ਰੇਟ ਹੈਗਾ। ਪਰ ਇਹਦੇ ਵਿੱਚ ਜੋ ਚੀਜ਼ਾਂ ਇਹ ਦੇਖਣ ਵਾਲੀਆਂ ਕਿ ਜਿਹੜੇ ਮਾਮਲੇ ਆ ਰਹੇ ਨੇ, ਮਾਮਲਿਆਂ ਵਿੱਚ ਹੁਣ ਬਹੁਤ ਵੱਡੇ ਸਵਾਲ ਨੇ ਵੀ ਇਹ ਜਿਹੜੇ ਮਾਮਲੇ ਆ ਕਿ ਜਿਹੜੇ ਸਰਕਾਰੀ ਨੇ, ਪਰ ਗੈਰ ਸਰਕਾਰੀ ਸੰਸਥਾਵਾਂ ਕਹਿ ਰਹੀਆਂ ਨੇ ਕਿ ਇੱਦੋਂ ਵੀ ਜ਼ਿਆਦਾ ਵੱਧ ਗਏ ਨੇ। ਹੁਣ ਮੌਤਾਂ ਵਾਲੇ ਮਾਮਲੇ ਵਿੱਚ ਵੀ ਆ, ਮੌਤਾਂ ਵਾਲੇ ਮਾਮਲੇ 'ਚ ਭਾਵੇਂ ਕਿ ਦੋ ਤਰ੍ਹਾਂ ਦੇ ਵਿਚਾਰ ਨੇ ਜਿਹੜੇ ਸਿਹਤ ਨਾਲ ਸੰਬੰਧਿਤ ਵਿਸ਼ਲੇਸ਼ਕ ਨੇ। ਇੱਕ ਤਾਂ ਇਹ ਹੈਗਾ ਕਿ ਮੌਤਾਂ ਵਾਲੇ ਮਾਮਲੇ ਸਰਕਾਰ ਬਹੁਤਾ ਹੇਰ ਫੇਰ ਕਰ ਨਹੀਂ ਸਕਦੀ, ਕਿਉਂਕਿ ਜਿੰਨੇ ਕੁ ਅੰਕੜੇ ਉਹ ਦੇਣੇ ਪੈਂਦੇ ਨੇ। ਪਰ ਇਹਦੇ ਵਿੱਚ ਇੱਕ ਪੱਖ ਹੋਰ ਵੀ ਹੈ, ਮੰਨ ਲਓ ਕਿ ਕਈਆਂ ਦਾ ਤਾਂ ਪਤਾ ਲੱਗ ਗਿਆ ਵੀ ਇਹ ਬੰਦਾ ਕਰੋਨਾ ਦੇ ਕਰਕੇ ਮਰਿਆ। ਹੁਣ ਬਹੁਤ ਸਾਰੇ ਇੱਦਾਂ ਦੀਆਂ ਡੈਥ ਨੇ, ਖਾਸ ਕਰ ਸਾਡੇ ਕੋਲ ਗੁਜਰਾਤ ਦੇ ਵਿੱਚ, ਅਹਿਮਦਾਬਾਦ ਦੇ ਵਿੱਚ ਉਹਦੀਆਂ ਉਦਾਹਰਨਾਂ ਨੇ ਕਿ ਬੰਦਾ ਮਰਿਆ ਤਾਂ ਕਰੋਨਾ ਨਾਲ ਸੀਗਾ, ਪਰ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਸਮਝਿਆ ਕਿ ਇਹ ਤਾਂ ਕਿਸੇ ਹੋਰ ਬਿਮਾਰੀ ਨਾਲ, ਤਾਂ ਪਹਿਲਾਂ ਟੈਸਟ ਹੀ ਨਹੀਂ ਹੋਇਆ, ਨਾ ਹੀ ਉਹ ਮਰਨ ਤੋਂ ਬਾਅਦ ਟੈਸਟ ਕੀਤਾ ਗਿਆ। ਕਿਉਂਕਿ ਗੁਜਰਾਤ ਦੇ ਅਹਿਮਦਾਬਾਦ ਦੇ ਬਹੁਤ ਸਾਰੇ ਜਿਹੜੇ ਐਕਟਿਵਿਸਟ ਨੇ, ਸੋਸ਼ਲ ਐਕਟਿਵਿਸਟ ਨੇ, ਉਹ ਮੰਗ ਉਠਾਉਂਦੇ ਰਹੇ ਨੇ ਕਿ ਜਿਹੜੇ ਫਲਾ ਫਲਾ ਬੰਦੇ ਮਰੇ ਨੇ ਇਹਨਾਂ ਦਾ ਘੱਟੋ ਘੱਟ ਟੈਸਟ ਕੀਤਾ ਜਾਵੇ। ਉਹ ਟੈਸਟ ਨਹੀਂ ਹੋਇਆ, ਇਸ ਕਰਕੇ ਜਿਹੜਾ ਇੱਕ ਦੂਜਾ ਪਾਸਾ ਉਹਦੇ ਥਰੂ ਅਸੀਂ ਲੁਕੋ ਵੀ ਸਕਦੇ ਹਾਂ ਮੌਤਾਂ ਦਾ ਗਿਣਤੀ ਕਿ ਜਦੋਂ ਇੱਕ ਤਾਂ ਹੋਊਗੀ ਨਾ ਵੀ ਟੈਸਟ ਹੋਏ ਸੀ ਤੇ ਬੰਦਾ ਪੋਜ਼ਿਟਿਵ ਸੀ ਤੇ ਮਰ ਗਿਆ, ਇੱਕ ਜਿਹੜਾ ਬੰਦੇ ਨੂੰ ਲੋਕ ਘਰਦਿਆਂ ਨੂੰ ਇਹ ਲੱਗਿਆ ਕਿ ਕੋਈ ਹੋਰ ਬਿਮਾਰੀ ਕਰਕੇ ਮਰਿਆ, ਪਰ ਉਹਦੇ ਵਿੱਚ ਕਰੋਨਾ ਵੀ ਹੋ ਸਕਦਾ ਸੀ, ਕਰੋਨਾ ਦੇ ਲੱਛਣ ਹੈਗੇ ਵੀ ਸੀ, ਉਹਦਾ ਕੋਈ ਟੈਸਟ ਹੀ ਨਹੀਂ ਹੋਇਆ, ਟੈਸਟ ਕੀਤਾ ਹੀ ਨਹੀਂ ਗਿਆ। ਜਿਵੇਂ ਗੁਜਰਾਤ ਵਿੱਚ ਤਾਂ ਆਵਾਜ਼ ਉੱਠਦੀ ਰਹੀ ਵੀ ਇਹਨਾਂ ਦੇ ਟੈਸਟ ਹੋਵੇ, ਮਰਨ ਤੋਂ ਬਾਅਦ ਹੀ ਕਰ ਲਿਆ ਜਾਵੇ ਪਤਾ ਲੱਗੇ ਵੀ ਇਹ ਪੋਜ਼ਿਟਿਵ ਸੀ ਕਿ ਨਹੀਂ। ਉਹ ਜੇ ਮਾਮਲਿਆਂ ਵਿੱਚ ਗਿਣਤੀ ਸ਼ਾਇਦ 24,000 ਨਹੀਂ ਹੋਏਗੀ, ਇਸ ਤੋਂ ਵੀ ਜ਼ਿਆਦਾ ਹੋਏਗੀ, ਕਿਉਂਕਿ ਮਾਹਰ ਇਹ ਦੱਸ ਚੁੱਕੇ ਸੀਗੇ ਕਿ ਜੂਨ ਤੱਕ ਹੀ ਭਾਰਤ ਦੇ ਵਿੱਚ ਮਾਮਲੇ ਨੇ ਜਿਹੜੇ 30,000 ਤੋਂ ਉੱਪਰ ਟੱਪ ਗਏ ਨੇ। ਇਹ ਮਤਲਬ ਇੱਕ ਗੈਰ ਸਰਕਾਰੀ ਅੰਕੜੇ ਨੇ, ਭਾਵੇਂ ਹੁਣ ਇਹ ਸੱਚੇ ਕਹਿੰਦੇ ਨੇ ਝੂਠੇ ਕਹਿੰਦੇ ਨੇ ਉਹ ਵੱਖਰੀ ਗੱਲ ਹੈ, ਲੇਕਿਨ ਇਹ ਖਦਸ਼ੇ ਸੀਗੇ। ਜੁਲਾਈ ਤੱਕ ਪਹੁੰਚਦੇ ਪਹੁੰਚਦੇ ਲਗਭਗ ਬਰਾਬਰੀ ਹੋ ਗਿਆ ਕੰਮ, ਉਹ ਜੂਨ ਤੱਕ ਕਹਿੰਦੇ ਸੀਗੇ, 30 ਜੂਨ ਤੱਕ ਕਹਿੰਦੇ ਸੀਗੇ ਵੀ 30,000 ਤੋਂ ਉੱਪਰ ਟੱਪ ਜਾਏਗਾ। ਇੱਥੇ ਹੁਣ 24,000 ਦੇ ਕਰੀਬ ਹੋ ਗਿਆ, ਮਤਲਬ ਅੱਜ ਜੁਲਾਈ 14 ਤਰੀਕ ਹੈ ਭਾਰਤ ਦੇ ਵਿੱਚ। ਜੀ
ਦੋਸਤੋ, ਛੋਟੀ ਜਿਹੀ ਬ੍ਰੇਕ ਲੈਣਾ ਤੇ ਵਾਪਸ ਆਉਂਦੇ ਹਾਂ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946,000 ਜਾਂ ਫਿਰ ਲੰਡਨ 6474182830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 to 6,000 ਮਾਈਲਸ ਪਰ ਵੀਕ ਟੀਮਸ ਲਈ, 3,000 to 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
P for popular, P for pizza,
P for pella,
pella,
haan ji, na dooja na teeja, khao hamesha number one popular pizza,
jithe na sirf tusi apne manpasand pizza balki swad le kharare wings te garlic bread da vi maza le sakde ho।
Bhai bachiyan te jawanan nu hi nahi, eh ta saadi bebe nu vi pata hai।
Aho ji, bhukh lagi hai bali, te kamao number
9058744242
905-874-4442 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-296-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਬੜੀ ਸਹਿਮਿਕਾ ਸਵਾਗਤ ਜੀ ਤੁਹਾਡਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਰਾਜ ਕਲਸੀ ਸਪਾਂਸਰ ਕਰਦੇ ਨੇ ਜੀ, ਪਿਛਲੇ 15 ਸਾਲਾਂ ਤੋਂ ਸੇਵਾਵਾਂ ਦੇ ਰਹੇ ਨੇ ਰੀਅਲ ਸਟੇਟ ਦੇ ਖੇਤਰ ਦੇ ਵਿੱਚ, ਬੜੀ ਮਿਹਨਤ ਨਾਲ ਕੰਮ ਕਰਦੇ ਨੇ ਜੀ, ਰੀਅਲ ਸਟੇਟ ਸੇਲਸ ਪਰਸਨ ਨੇ। ਤੁਸੀਂ ਬਾਇਰ ਹੋ ਜਾਂ ਸੈਲਰ ਹੋ, ਤੁਹਾਨੂੰ ਐਕਸਲੈਂਟ ਸਰਵਿਸ ਦੇਣਗੇ, ਇਸ ਗੱਲ ਦੀ ਗਰੰਟੀ ਅਸੀਂ ਕਰਦੇ ਹਾਂ ਜੀ। ਵੈਸੇ ਉਹਨਾਂ ਦਾ ਕਲਾਇੰਟ ਬੇਸ ਆ ਬਹੁਤ ਤਕੜਾ ਜੀ। ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ ਤੇ ਤੁਸੀਂ ਘਰ ਲੈਣਾ, ਘਰ ਵੇਚਣਾ, ਤੁਸੀਂ ਇੱਕ ਵਾਰੀ ਉਹਨਾਂ ਨਾਲ ਤਾਲਮੇਲ ਕਰ ਲਿਓ ਜੀ। ਕਾਫੀ ਸਾਰੀਆਂ ਪ੍ਰੋਪਰਟੀਜ਼ ਉਹਨਾਂ ਕੋਲ ਹੁੰਦੀਆਂ ਨੇ ਜੀ, ਹਮੇਸ਼ਾ ਹੀ ਲਿਸਟਿੰਗ ਉਹਨਾਂ ਕੋਲ ਕਾਫੀ ਹੁੰਦੀਆਂ ਨੇ, 416-566-2076। ਤੁਸੀਂ ਬ੍ਰੈਂਪਟਨ ਚ ਰਹਿੰਦੇ ਹੋ, ਮਿਸੀਸਾਗਾ, ਟੋਰਾਂਟੋ ਦੇ ਵਿੱਚ ਇੱਧਰ ਵਾਟਰਲੂ, ਕਿਚਨਰ, ਸੇਂਟ ਕੈਥਰੀਨ, ਨਿਆਗਰਾ ਫਾਲ ਚ ਭਾਵੇਂ ਪ੍ਰੋਪਰਟੀ ਲੈਣੀ ਆ, ਲੰਡਨ ਤੱਕ ਵੀ ਜਾਂਦੇ ਨੇ ਜੀ ਉਹ, ਤਾਲਮੇਲ ਕਰ ਲਏ 416-566-2075 ਉਹਨਾਂ ਦਾ ਨੰਬਰ ਹੈ ਜੀ। ਤੇ ਜੇ ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਾਉਣੀ ਹੈ ਫਿਰ ਪ੍ਰਦੀਪ ਗੋਇਲ ਜੀ ਨਾਲ ਤਾਲਮੇਲ ਕਰਿਓ, 6472705003 ਇਹਨਾਂ ਦਾ ਨੰਬਰ ਹੈ ਜੀ। ਨੋ ਐਬਲੀਗੇਸ਼ਨ ਕੋਟੇਸ਼ਨ ਲਓ ਇਹਨਾਂ ਤੋਂ। ਜੇ ਤੁਹਾਡੀ ਰੀਨਿਊਲ ਆਉਣ ਵਾਲੀ ਹੈ, ਤੁਸੀਂ ਦੇਖੋਗੇ ਤੁਹਾਡੇ ਮਹੀਨੇ ਦੇ $40-50 ਵੱਧ ਜਾਣਗੇ ਇੱਕ ਕਾਰ ਦੇ। ਜੇ ਦੋ ਕਾਰਾਂ ਦਾ ਫਿਰ ਤੁਹਾਡਾ $200 ਵੀ ਮਹੀਨੇ ਦਾ ਬਚ ਸਕਦਾ ਜੀ। 647-278-5003 ਇਹਨਾਂ ਦਾ ਨੰਬਰ ਹੈ। ਤੇ ਜੇ ਤੁਸੀਂ ਘਰ ਦੇ ਵਿੱਚ ਰੈਨੋਵੇਸ਼ਨ ਕਰਾ ਰਹੇ ਹੋ ਤੇ ਲੱਗਦੇ ਹੱਥ ਕਿਚਨ ਵੀ ਬਦਲਾ ਲਓ ਜੀ, ਨਵੀਂ ਕਿਚਨ ਲਵਾ ਲਓ, ਸੋਹਣੀ ਕਿਚਨ। ਕਿਚਨ ਤੇ ਲਾਏ ਹੋਏ ਪੈਸੇ ਵਿਅਰਥ ਨਹੀਂ ਜਾਂਦੇ ਜੀ। ਵੈਸੇ ਤਾਂ ਕਿਚਨ ਸੋਹਣੀ ਵੈਸੇ ਹੀ ਸੋਹਣੀ ਲੱਗਦੀ ਹੈ, ਪਰ ਜੇ ਕਿਤੇ ਘਰ ਵੇਚਣਾ ਵੀ ਪੈ ਜੇ, ਘਰ ਵੀ ਮਹਿੰਗੀ ਪ੍ਰਾਈਸ ਤੇ ਵਿਕਦਾ। 905-673-2872 ਹਾਈ ਐਂਡ ਕਿਚਨ ਬਣਾਉਂਦੇ ਨੇ ਇਹ, ਕਸਟਮ ਬਿਲਟ ਕਿਚਨ। 905-673-2872 ਇਹਨਾਂ ਦਾ ਨੰਬਰ ਹੈ ਜੀ, ਤਾਲਮੇਲ ਕਰ ਲਿਓ। ਸ਼ਿਵਿੰਦਰ ਜੀ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਚਲੋ ਆਪਾਂ ਕੋਰੋਨਾ ਤੇ ਵੀ ਨਾਲ ਦੀ ਨਾਲ ਡਿਸਕਸ਼ਨ ਕਰ ਰਹੇ ਹਾਂ, ਪਰ ਨਾਲ ਦੀ ਨਾਲ ਆਪਾਂ ਇੱਕ ਹੋਰ ਗੱਲ ਤੇ ਡਿਸਕਸ਼ਨ ਕਰ ਰਹੇ ਸੀ ਵੀ ਸਾਡੀ ਇੱਕ ਮੈਂਟੈਲਿਟੀ ਆ ਜਿਹੜੀ ਉਹ ਬਣ ਗਈ ਆ ਜਾਂ ਬਣਾ ਦਿੱਤੀ ਗਈ ਆ, ਵੀ ਮਾੜੀ ਜਿਹੀ ਗੱਲ ਹੋਵੇ ਸਾਡੇ ਸਰੀਰ ਦੇ ਵਿੱਚ, ਮਾੜੀ ਜਿਹੀ ਸਮੱਸਿਆ ਆਈ, ਭਾਵੇਂ ਉਹ ਟੈਂਪਰੇਰੀ ਹੋਵੇ, ਚਲੋ ਪਰਮਾਨੈਂਟ ਜੇ ਆਪਾਂ ਨੂੰ ਖਤਰਨਾਕ ਬਿਮਾਰੀ ਆ ਕੋਈ ਕੋਈ ਐਮਰਜੈਂਸੀ ਪਈ, ਫਿਰ ਤਾਂ ਆਪਾਂ ਡਾਕਟਰ ਕੋਲ ਜਾਣਾ ਹੀ ਜਾਣਾ। ਪਰ ਸਾਡੀ ਮੈਂਟੈਲਿਟੀ ਬਣਾ ਦਿੱਤੀ ਗਈ ਆ ਹਰੇਕ ਮੋੜ ਦੇ ਉੱਤੇ ਤੁਹਾਡੇ ਦਾ, ਖਾਸ ਕਰਕੇ ਹਸਪਤਾਲ ਨੇ, ਜੇ ਥੋੜੀ ਜਿਹੀ ਵੀ ਪ੍ਰੋਬਲਮ ਆਈ ਆਪਾਂ ਫੱਟ ਭੱਜ ਕੇ ਡਾਕਟਰ ਕੋਲ ਜਾਂਦੇ ਹਾਂ ਤੇ ਆਪਣੀ ਛਿੱਲ ਲੁਆ ਕੇ ਆ ਜਾਂਦੇ ਹਾਂ, ਫੀਸਾਂ ਜ਼ਿਆਦਾ ਨੇ। ਹੁਣ ਜਦੋਂ ਕੋਰੋਨਾ ਦੇ ਚੱਲਦਿਆਂ ਹਸਪਤਾਲ ਬੰਦ ਰਹੇ ਤੇ ਮੁਕਾਬਲਤਨ ਜਿਹੜੇ ਰੋਗੀ ਸੀ ਉਹ ਪਤਾ ਨਹੀਂ ਸੱਚੀ ਉਹ ਰੋਗੀ ਸੀ ਕਿ ਨਹੀਂ, ਪਰ ਉਹ ਉਹਨਾਂ ਨੇ ਆਪਣੇ ਆਪ ਨੂੰ ਠੀਕ ਰੱਖਣਾ ਸ਼ੁਰੂ ਕੀਤਾ ਤੇ ਠੀਕ ਰਹੇ ਵਾਹਵਾ ਹੱਦ ਤੱਕ। ਇਹ ਤੇ ਤੁਸੀਂ ਕੀ ਟਿੱਪਣੀ ਕਰਨੀ ਚਾਹੁੰਦੇ ਹੋ?
ਦੇਖੋ ਮੈਂ ਨਾ ਮੇਰੇ ਬਿਲਕੁਲ ਹੀ ਪੜੋਸ ਦੇ ਵਿੱਚ ਜਿੱਥੇ ਮੈਂ ਰਹਿਣਾ ਚੰਡੀਗੜ੍ਹ ਦੇ ਵਿੱਚ ਮੋਹਾਲੀ ਚ, ਮੇਰੇ ਗਵਾਂਢੀ ਡਾਕਟਰ ਸਾਹਿਬ ਨੇ ਪੇਸ਼ੇ ਤੋਂ, ਉਹ ਮੈਨੂੰ ਖੁਦ ਦੱਸਦੇ ਨੇ ਕਿ ਮਤਲਬ ਇੱਕ ਨਾ ਪੂਰਾ ਜਿਵੇਂ ਮੈਂ ਦੱਸਿਆ ਵੀ ਇਹ ਪੂਰਾ ਤਾਮ ਝਾਮ ਹੈਗਾ, ਮਤਲਬ ਇਹਦੇ ਵਿੱਚ ਹੁਣ ਉਹ ਡਾਕਟਰ ਦੀ ਕੋਈ ਉਹ ਗੱਲ ਨੀ ਰਹੀ ਵੀ ਜੀ ਇਹ ਬੜਾ ਨਿਸ਼ਕਾਮ ਸੇਵਾ ਦਾ ਕੰਮ ਹੈਗਾ ਵੀ ਇਹਦੇ ਵਿੱਚ ਤਾਂ ਜੀ ਉਹ ਕਹਿੰਦੇ ਨਿਸ਼ਕਾਮ ਸੇਵਾ ਦਾ ਸੀਗਾ, ਪਰ ਇਹਦੇ ਵਿੱਚ ਹੁਣ ਬਹੁਤ ਵੱਡੀਆਂ ਕੰਪਨੀਆਂ ਆ ਗਈਆਂ, ਇੱਕ ਬਿਜ਼ਨਸ ਬਣ ਚੁੱਕਾ, ਇਹਦੇ ਵਿੱਚ ਤੁਹਾਨੂੰ ਮਤਲਬ ਮੰਡੀ ਖਿੱਚਦੀ ਹੈ ਵੀ ਮੰਡੀ ਖਿੱਚਦੀ ਹੈ ਕਿ ਵੀ ਆ ਦੇਖੋ ਜੀ ਆਹ ਚੀਜ਼ ਵੀ ਤੁਹਾਨੂੰ ਹੋਸਪਿਟਲ ਜਾਣਾ ਬਹੁਤ ਜ਼ਰੂਰੀ ਹੈ, ਦਵਾਈ ਲੈਣੀ ਬਹੁਤ ਜ਼ਰੂਰੀ ਆ। ਇਹ ਖਾਸ ਕਰ ਜਿਹੜੀ ਮਿਡਲ ਕਲਾਸ ਦੇ ਵਿੱਚ ਇਹ ਪੈਨਿਕ ਬਹੁਤ ਜ਼ਿਆਦਾ ਹੈਗਾ, ਉਹ ਖਾਸ ਕਰਕੇ ਉਹਨਾਂ ਦੇ ਮੈਨੂੰ ਇੱਕ ਚੀਜ਼ ਬੜੀ ਵਧੀਆ ਲੱਗਦੀ ਆ, ਉਹ ਕਹਿੰਦੇ ਕਿ ਜਿਹੜੀ ਛੋਟੀ ਮੋਟੀ ਚੀਜ਼ ਹੈ ਉਹ ਮਤਲਬ ਤੁਹਾਨੂੰ ਆਪਣਾ ਹੀ ਵੈਸੇ ਹੀ ਅਹਤਿਆਤ ਰੱਖ ਲਓ, ਮਤਲਬ ਪਹਿਲਾਂ ਵੀ ਲੋਕ ਜਿਹੜੇ ਹੈਗੇ ਆ ਪੁਰਾਣੇ ਸਮੇਂ 'ਚ ਵੀ ਉਹ ਆਪਣੇ ਸਰੀਰ ਦਾ ਧਿਆਨ ਰੱਖਦੇ ਸੀਗੇ ਤੇ ਠੀਕ ਹੋ ਜਾਂਦੇ ਸੀਗੇ, ਜਦੋਂ ਤੁਹਾਨੂੰ ਲੱਗੇ ਫਿਰ ਜਾਓ ਤੁਸੀਂ ਪੈਦਾ, ਮਤਲਬ ਅਸੀਂ ਉਈ ਥੋੜਾ ਜਿਹਾ ਹੀ ਹੋਇਆ ਵੀ ਚਲੋ ਜੀ ਡਾਕਟਰ ਨੂੰ ਖੜਕਾਓ ਫੋਨ, ਮਤਲਬ ਉਹ ਇੱਕ ਤਰ੍ਹਾਂ ਦਾ ਇਹ ਪੈਨਿਕ ਜਿਹੜਾ ਹੈਗਾ ਨਾ, ਜਿਹੜਾ ਆਪਣੇ ਆਪ ਨੂੰ ਪੜ੍ਹੀ ਲਿਖੀ ਜੀ ਕਹਾਉਣ ਵਾਲੀ ਮਿਡਲ ਕਲਾਸ, ਹਾਲਾਂਕਿ ਉਹਦੇ ਲਈ ਪੜ੍ਹਿਆ ਲਿਖਿਆ ਸ਼ਬਦ ਵੀ ਠੀਕ ਨਹੀਂ ਹੈਗਾ, ਕਿ ਪੈਨਿਕ ਜ਼ਿਆਦਾ ਹੈਗਾ। ਖਾਸ ਕਰਕੇ ਮੈਂ ਸਿਰਫ ਉਸੇ ਡਾਕਟਰ ਨਹੀਂ, ਹੋਰ ਵੀ ਮੇਰੇ ਕੁਝ ਡਾਕਟਰ ਮਿੱਤਰ ਨੇ ਉਹਨਾਂ ਨਾਲ ਗੱਲ ਕਰਦਾ, ਉਹ ਕਹਿੰਦੇ ਉਹ ਚੀਜ਼ ਹੈਗੀ ਹੈ ਇਹਦੇ ਵਿੱਚ, ਅਸੀਂ ਇਹੀ ਆ ਵੀ ਆਪਾਂ ਹੁਣ ਕਰੋਨਾ ਦੇ ਟਾਈਮ ਵੀ ਆਪਾਂ ਐਕਸਪੈਰੀਮੈਂਟ ਕਰ ਰਹੀ ਰਹੇ ਹਾਂ ਕਿ ਆਪਾਂ ਆਪਣਾ ਮੰਨ ਲਓ ਕਿ ਮੈਨੂੰ ਕੋਈ ਛੋਟੀ ਮੋਟੀ ਕੋਈ ਜਿਹੜੀ ਹੈਗੀ ਆ ਇੱਦਾਂ ਦੀ ਜਿਹੜੀ ਹੈਗੀ ਆ ਪ੍ਰੋਬਲਮ ਆਈ ਹੈ, ਉਹ ਪਤਾ ਵੀ ਥੋੜੇ ਜਿਹਾ ਅਹਿਤਿਆਤ ਰੱਖ ਕੇ ਠੀਕ ਹੋ ਜਾਂਦੀ ਹੈ ਬਾਈ, ਉਹਨੂੰ ਕਰ ਲਓ ਠੀਕ। ਲੇਕਿਨ ਉਹ ਲਗਾਤਾਰ ਆਪਣੇ ਆਪ ਨੂੰ ਇਸ ਤਰ੍ਹਾਂ ਵੀ ਦਵਾਈਆਂ ਉੱਤੇ ਲਾ ਦੇਣਾ ਵੀ ਉਹ ਵੀ ਮਤਲਬ ਇੱਕ ਠੀਕ ਨਹੀਂ, ਉਹਦੇ ਵਿੱਚ ਦਵਾਈ ਕੰਪਨੀਆਂ ਕਿੰਨਾ ਆਪਣਾ ਜਿਹੜਾ ਹੈਗਾ ਉਹ ਕਰਦੀਆਂ ਹੈਗੀਆਂ ਫਾਇਦਾ ਖੱਟਦੀਆਂ ਨੇ, ਉਹ ਇੱਕ ਵੱਖਰੀ ਸਟੱਡੀ ਦਾ ਵਿਸ਼ਾ ਜੀ।
ਬਿਲਕੁਲ, ਮੈਂ ਦੇਖੋ ਗੱਲ ਵਿਸ਼ੇ ਤੋਂ ਬਾਹਰ ਨਾ ਜਾਵੇ, ਪਰ ਜਾਂਦਾ ਜਾਂਦਾ ਮੈਂ ਫਿਰ ਇੱਕ ਇਸ਼ਾਰਾ ਕਰਕੇ ਜਾਊਂਗਾ। ਮੈਂ ਇੱਕ ਕਿਸੇ ਮੈਂ ਸਾਇੰਸਦਾਨ ਦੀ ਮੈਂ ਵੀਡੀਓ ਵਾਚ ਕਰ ਰਿਹਾ ਸੀ ਜੀ, ਬੜੀ ਰਿਸਰਚ ਤੋਂ ਬਾਅਦ ਉਹਨੇ ਗੱਲ ਕੀਤੀ ਹੈ, ਤੇ ਉਹ ਇਹ ਕਹਿ ਰਿਹਾ ਸੀ, ਉਹ ਉਦਾਹਰਣ ਦੇ ਕੇ ਉਹਨੇ ਗੱਲ ਕਹੀ ਬਈ ਵੈਸਟਰਨ ਕਲਚਰ ਦੇ ਵਿੱਚ ਸਾਡੇ ਖਾਸ ਕਰਕੇ ਇੱਥੇ ਜਿੱਥੇ ਬਰਫ਼ ਜ਼ਿਆਦਾ ਪੈਂਦੀ ਹੈ, ਲੋਕਾਂ ਦੇ ਵਿੱਚ ਕੈਲਸ਼ੀਅਮ ਦੀ ਘਾਟ ਹੁੰਦੀ ਹੈ, ਵਿਟਾਮਿਨ ਡੀ ਦੀ ਵੀ ਘਾਟ ਰਹਿੰਦੀ ਹੈ। ਉਹ ਕਹਿੰਦਾ ਲੋਕਾਂ ਨੂੰ ਤਾਂ ਕੈਲਸ਼ੀਅਮ ਖਵਾਈ ਜਾਂਦੇ ਆ, ਵਿਟਾਮਿਨ ਡੀ ਵੀ ਖਵਾਉਂਦੇ ਆ, ਗੋਲੀਆਂ ਖਵਾਈ ਜਾਂਦੇ ਆ, ਨਾਲ ਲੋਕਾਂ ਨੂੰ ਕਹਿੰਦੇ ਵੀ ਦੁੱਧ ਵੀ ਪੀਓ, ਵੀ ਦੁੱਧ ਕਿਹੋ ਜਿਹਾ, ਇਹ ਮਾਡਲ ਸਾਰਾ ਕਿਹੋ ਜਿਹਾ ਖੇਤੀ ਦਾ ਤੇ ਨਾਲ ਬੰਦੇ ਦੀ ਸਿਹਤ ਦਾ। ਕਹਿੰਦਾ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਵੀ ਦੁੱਧ ਵੀ ਪੀਂਦੇ ਨੇ ਉਹ, ਕੈਲਸ਼ੀਅਮ ਵੀ ਖਾਂਦੇ ਨੇ, ਵਿਟਾਮਿਨ ਡੀ ਵੀ ਖਾਂਦੇ ਨੇ, ਪਰ ਉਹਨਾਂ 'ਚ ਫਿਰ ਵੀ ਕੈਲਸ਼ੀਅਮ ਦੀ ਘਾਟ ਰਹਿੰਦੀ ਆ, ਵਿਟਾਮਿਨ ਡੀ ਦੀ ਘਾਟ ਵੀ ਰਹਿੰਦੀ ਹੈ। ਕਹਿੰਦਾ ਉਹ ਦੁੱਧ ਦੇ ਵਿੱਚ ਜਿਹੜਾ ਕੈਲਸ਼ੀਅਮ ਹੈਗਾ ਉਹ ਵੀ ਅਬਜ਼ੋਰਬ ਨਹੀਂ ਹੁੰਦਾ, ਗੋਲੀਆਂ ਖਾਧੀਆਂ ਵਾਲਾ ਕੈਲਸ਼ੀਅਮ ਵੀ ਅਬਜ਼ੋਰਬ ਨਹੀਂ ਹੁੰਦਾ। ਕਹਿੰਦਾ ਜੇ ਇਹਦੀ ਬਜਾਏ ਜਿਹੜੇ ਕੈਲਸ਼ੀਅਮ ਡਾਇਟਾ ਖਾਧੀ ਜਾਵੇ ਉਹ ਬੰਦੇ ਦੀ ਕਮੀਆਂ ਜਿਹੜੀਆਂ ਦੂਰ ਕਰ ਦਿੰਦੇ, ਸਪੈਸ਼ਲੀ ਉਦਾਹਰਣ ਦਿੰਦਾ ਉਹ ਤਿਲਾਂ ਦੀ ਉਦਾਹਰਣ ਦਿੰਦਾ ਜੀ, ਵੀ ਤਿਲਾਂ ਦੇ ਵਿੱਚ 10 ਗੁਣਾ ਜ਼ਿਆਦਾ ਕੈਲਸ਼ੀਅਮ ਹੈਗਾ ਨਾਰਮਲ ਖੁਰਾਕ ਦੇ ਨਾਲੋਂ, ਹਨਾ। ਕਹਿੰਦਾ ਉਹ ਬੋਡੀ ਚ ਈਜ਼ੀਲੀ ਅਬਜ਼ੋਰਬ ਵੀ ਹੋ ਜਾਂਦਾ। ਕਹਿੰਦਾ ਵੀ ਗੱਲ ਇਹ ਆ ਵੀ ਸਾਡਾ ਸਿਸਟਮ ਤੇ ਸਾਡਾ ਖਾਣ ਪੀਣ ਇਹੋ ਜਿਹਾ ਬਣਾ ਦਿੱਤਾ ਗਿਆ, ਸਾਨੂੰ ਦਵਾਈਆਂ ਇਹੋ ਜਿਹੀ ਦਿੱਤੀਆਂ ਗਈਆਂ, ਪ੍ਰੈਸਕ੍ਰਾਈਬ ਕੀਤੀਆਂ ਜਾਂਦੀਆਂ ਨੇ। ਹਾਲਾਂਕਿ ਬੜੀ ਸਿੰਪਲ ਜੀ ਗੱਲ ਆ ਜੀ, ਡਾਕਟਰ ਨੇ ਕਹਿਣਾ ਹੀ ਆ ਜੀ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੈ, ਪਰ ਉਹ ਕਹਿੰਦਾ ਵੀ ਸਾਡਾ ਦੁੱਧ ਇਹੋ ਜਿਹਾ, ਸਾਡੀਆਂ ਦਵਾਈਆਂ ਇਹੋ ਜਿਹੀਆਂ, ਇੱਕ ਸਾਈਕਲ ਬਣਾਤਾ। ਇਸੇ ਤਰ੍ਹਾਂ ਸਾਡੀ ਇੱਕ ਮੈਂਟੈਲਿਟੀ ਬਣ ਗਈ ਵੀ ਸਿਰ ਦੁਖਦਾ ਜੀ ਚੁੱਪ ਕਰਕੇ ਟਾਇਲਨੋਲ ਲੈ ਲਓ, ਤੁਹਾਡੇ ਇੱਥੇ ਐਨਾਸੀਨ ਐਡਵਿਲ ਲੈ ਲਓ, ਫਲਾਨਾ ਲੈ ਲਓ, ਢਿਮਕਾ ਲੈ ਲਓ, ਤੇ ਅਸੀਂ ਆਪ ਵੀ ਖਾਮ ਖਾਈ ਦਵਾਈਆਂ ਜਿਹੜੀਆਂ ਉਹ ਖਾਈ ਜਾਂਦੇ ਹਾਂ। ਇਹ ਅੱਜ ਸਾਡੇ ਢਿੱਡ ਜਲਣ ਹੁੰਦੀ ਹੈ, ਅਸੀਂ ਇਹ ਨਹੀਂ ਦੇਖਿਆ ਵੀ ਰਾਤ ਅਸੀਂ ਕੀ ਖਾਧਾ ਸੀ, ਕੱਲ੍ਹ ਕੀ ਖਾਧਾ ਸੀ, ਸਵੇਰੇ ਅਸੀਂ ਤੇਜ਼ ਮਸਾਲੇ ਵਾਲੀ ਚੀਜ਼ ਖਾਧੀ ਸੀ, ਭਾਰੀ ਚੀਜ਼ ਖਾਧੀ ਸੀ, ਅਸੀਂ ਚੁੱਪ ਕਰਕੇ ਐਸਡਿਟੀ ਦੀਆਂ ਗੋਲੀਆਂ ਖਾ ਲੈਂਦੇ ਹਾਂ। ਖਾਣ ਪੀਣ ਦਾ ਢੰਗ ਆਪਾਂ ਬਦਲਦੇ ਨਹੀਂ, ਐਸਡਿਟੀ ਦੀਆਂ ਗੋਲੀਆਂ ਵੀ ਨਾਲ ਖਾਈ ਜਾਂਦੇ, ਡਾਕਟਰ ਪ੍ਰੈਸਕ੍ਰਾਈਬ ਵੀ ਕਰੀ ਜਾਂਦਾ। ਮੈਂ ਇਕੱਲਾ ਇਹ ਨਹੀਂ ਕਹਿੰਦਾ ਵੀ ਹੈਲਥ ਸਿਸਟਮ ਦੀ ਘਾਟ, ਮੈਂ ਇਹ ਵੀ ਕਹਿੰਦਾ ਵੀ ਸਾਡੀ ਵੀ ਘਾਟ ਆ, ਅਸੀਂ ਕੋਰਲੇਟ ਕਰਕੇ ਨਹੀਂ ਦੇਖਦੇ ਚੀਜ਼ਾਂ, ਅਸੀਂ ਡਾਕਟਰ ਨੂੰ ਪੂਰਾ ਨਹੀਂ ਦੱਸਦੇ। ਡਾਕਟਰ ਕੋਲ ਵੀ ਆਪਣਾ ਲਿਮਿਟਡ ਵਿਜ਼ਨ ਹੈਗਾ, ਜਿਹੜਾ ਕੁਛ ਉਹਨੂੰ ਸਿਖਾਇਆ ਜਾਂਦਾ, ਉਹਨੇ ਦਵਾਈਆਂ ਪ੍ਰੈਸਕ੍ਰਾਈਬ ਕਰਨੀਆਂ। ਹੁਣ ਉਹਨੇ ਡਾਕਟਰ ਨੇ ਉਹੀ ਇੱਕ ਪੇਸ਼ੈਂਟ ਦੇ 2-4 ਮਿੰਟ ਲਾਉਣੇ ਨੇ, ਉਹ ਬੜਾ ਕਲੀਅਰ ਕੱਟ ਲਿਖਿਆ ਹੁੰਦਾ ਵੀ ਭਾਈ ਤੁਸੀਂ 2 ਪ੍ਰੋਬਲਮ ਨਹੀਂ ਸਾਂਝੀਆਂ ਕਰ ਸਕਦੇ, 1 ਪ੍ਰੋਬਲਮ ਸਾਂਝੀ ਕਰ ਸਕਦੇ ਆ। ਜਾਣੀ ਓਵਰਆਲ ਮੇਰਾ ਕਹਿਣ ਦਾ ਮਤਲਬ ਵੀ ਬੰਦੇ ਦੀ ਸਿਹਤ ਠੀਕ ਰੱਖਣ ਦਾ ਜਿਹੜਾ ਢੰਗ ਤਰੀਕਾ, ਉਹ ਬੰਦੇ ਨੂੰ ਸਿਖਾਇਆ ਨਹੀਂ ਜਾਂਦਾ ਜਾਂ ਬੰਦਾ ਸਿੱਖਦਾ ਨਹੀਂ। ਬੰਦਾ ਜੇ ਥੋੜਾ ਜਿਹਾ ਤਰੱਦਦ ਕਰੇ ਨਾ, ਚਲੋ ਜੇ ਕਿਸੇ ਨੇ ਨਹੀਂ ਸਿਖਾਇਆ, ਉਹ ਆਪ ਵੀ ਸਿੱਖ ਸਕਦਾ। ਮੈਂ ਬਾਰ ਬਾਰ ਅਗੇਨ ਮੈਂ ਇਹ ਕਹਿੰਦਾ ਵੀ ਤੁਸੀਂ ਸਾਰਾ ਕੁਝ ਆਪਦੇ ਤੇ ਨਾ ਛੱਡੋ, ਜੇ ਤੁਹਾਨੂੰ ਐਮਰਜੈਂਸੀ ਆ, ਪ੍ਰੋਬਲਮ ਆ, ਆਪਣੇ ਡਾਕਟਰ ਕੋਲੇ ਜ਼ਰੂਰ ਜਾਓ। ਪਰ ਜੇ ਤੁਸੀਂ ਕੋਰੋਨਾ ਦੇ ਚੱਲਦੇ ਆ ਹਸਪਤਾਲ ਬੰਦ ਹੈਗੇ ਨੇ, ਤੁਸੀਂ ਠੀਕ ਰਹਿ ਸਕਦੇ ਹੋ, ਤੇ ਫਿਰ ਤੁਸੀਂ ਭਾਈ ਉਹ ਠੀਕ ਰਹੇ ਹੋ ਮਜਬੂਰੀ ਦੇ ਵਿੱਚ, ਤੁਸੀਂ ਮਜਬੂਰੀ 'ਚ ਠੀਕ ਰਹਿ ਸਕਦੇ ਹੋ, ਤੇ ਤੁਸੀਂ ਵੈਸੇ ਵੀ ਠੀਕ ਰਹਿ ਸਕਦੇ ਹੋ ਨਾ। ਤੁਸੀਂ ਆਪਣਾ ਖਿਆਲ ਰੱਖੋ, ਮੇਰਾ ਤਾਂ ਕਹਿਣ ਦਾ, ਮੇਰਾ ਪੁਆਇੰਟ ਪੁੱਟ ਕਰਨ ਦਾ ਇੰਨਾ ਹੀ ਮਕਸਦ ਸੀ। ਹਾਂਜੀ ਸ਼ੈਵਿੰਦਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ?
ਮੇਰਾ ਵੀ ਇਹੀ ਕਹਿਣਾ ਹੈਗਾ ਕਿ ਤੁਸੀਂ ਜਦੋਂ ਆਪਣੇ ਥੋੜਾ ਜਿਹਾ ਆਪਾਂ ਆਪਣੀ ਨਿੱਤਾ ਪ੍ਰਤੀ ਏਦਾਂ ਦੀ ਬਣਾ ਲਈਏ ਕਿ ਸਾਨੂੰ ਜਿਹੜਾ ਇਸ ਤਰ੍ਹਾਂ ਦੀ ਛੋਟੀ ਮੋਟੀ ਜਿਹੜੀ ਚੀਜ਼ਾਂ ਦੀ ਗ੍ਰਿਫਤ ਵਿੱਚ ਆਉਣਾ ਹੀ ਨਾ ਪਵੇ, ਤੇ ਉਹ ਡਾਕਟਰ ਵੀ ਕਹਿੰਦੇ ਨੇ ਕਿ ਜਿਹੜੀ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਉਹ ਆਪਣੇ ਆਪ ਹੋ ਜਾਂਦਾ ਉਹਦਾ ਹਿਸਾਬ ਕਿਤਾਬ ਪੂਰਾ ਕੁਛ ਦਿਨਾਂ ਬਾਅਦ, ਤੇ ਇਹਦੇ ਵਿੱਚ ਤੁਸੀਂ ਆਪਣੀ ਅਹਿਤਿਆਤ ਵਰਤੋ, ਉਹਦੇ ਨਾਲ ਜਿਹੜਾ ਹੈਗਾ ਤੁਸੀਂ ਠੀਕ ਹੋ ਜਾਓਗੇ। ਇਹ ਵੀ ਅਸੀਂ ਕਰੋਨਾ ਦੇ ਟਾਈਮ ਦੇ ਵਿੱਚ ਸਿੱਖਿਆ ਵੀ ਹੈ, ਅਸੀਂ ਦੇਖ ਵੀ ਰਹੇ ਹਾਂ ਜਦੋਂ ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਭਲੋਈ ਬਿਨਾਂ ਮਤਲਬ ਤੁਸੀਂ ਛੋਟੀ ਮੋਟੀ ਜਿਹੜੀ ਸਮੱਸਿਆ ਨੂੰ ਲੈ ਕੇ ਹੋਸਪਿਟਲਾਂ ਵੱਲ ਨਾ ਭੱਜੋ, ਤੇ ਇਹਨੂੰ ਅਸੀਂ ਜ਼ਿੰਦਗੀ ਦਾ ਜੇ ਅਸੀਂ ਸਿੱਖਣਾ ਹੋਵੇ ਇਸ ਪੀਰੀਅਡ ਦੇ ਵਿੱਚੋਂ ਤਾਂ ਇਹ ਸਿੱਖ ਸਕਦੇ ਹਾਂ ਕਿ ਅਸੀਂ ਵਾਰ ਵਾਰ ਜਿਹੜਾ ਹੈਗਾ ਵਾ ਕਿਉਂ ਮਤਲਬ ਉਹਨਾਂ ਵਪਾਰੀਆਂ ਨੂੰ ਫਾਇਦਾ ਪਹੁੰਚਾਈਏ, ਜਿਹੜੀ ਚੀਜ਼ ਦਾ ਸਾਨੂੰ ਜਿਹੜਾ ਠੀਕ ਹੋ ਸਕਦੇ ਹਾਂ। ਤਾਂ ਫ੍ਰੀ ਦੇ ਵਿੱਚ ਕੁਝ ਸਿਆਣੇ ਡਾਕਟਰ ਤਾਂ ਖੁਦ ਹੀ ਕਹਿੰਦੇ ਨੇ ਵੀ ਭਾਈ ਫ੍ਰੀ ਚ ਡਾਕਟਰਾਂ ਨੂੰ ਇੱਦਾਂ ਨਾ ਪੁੱਛੋ।
ਬਿਲਕੁਲ ਜੀ, ਸਾਡੇ ਇੱਕ ਡਾਕਟਰ ਦੋਸਤ ਨੇ ਸੀ, ਉਹ ਕਹਿੰਦੇ ਖੁਰਾਕ ਦਾ ਇੰਨਾ ਖਿਆਲ ਰੱਖੋ, ਕਹਿੰਦੇ ਸਾਡੀ ਖੁਰਾਕ ਆ ਨਾ ਜਿਹੜੀ ਇਹ ਜਿਵੇਂ ਇੰਨੀ ਜ਼ਿਆਦਾ ਜਿਹਨਾਂ ਕੋਲ 4 ਪੈਸੇ ਹੈਗੇ ਮਿਡਲ ਕਲਾਸ ਆ ਜਿਹੜੀ, ਉਹ ਖੁਰਾਕ ਇੰਨੀ ਮਤਲਬ ਇੰਨੀ ਹਾਈ ਕੈਲਰੀ ਡਾਇਟ ਖਾਂਦੇ ਨੇ, ਉਹਦੇ 'ਚ ਫੈਟ ਵੀ ਵੱਧਦਾ, ਉਹਦੇ 'ਚ ਮਿਰਚ ਮਸਾਲਾ ਵੀ ਵੱਧਦਾ। ਉਹ ਕਹਿੰਦੇ ਵੀ ਬਾਬਾ ਫਰੀਦ ਹਾ ਜਦੋਂ ਖਾਣਾ ਖਾਣ ਲੱਗਦੇ ਉਦੋਂ ਹੀ ਯਾਦ ਆ ਜਾਂਦਾ ਵੀ ਤੰਦਰੁਸਤ ਉਹਨੇ ਰਹਿਣਾ ਜਿਹਨੇ ਸਿੰਪਲ ਖੁਰਾਕ ਖਾਧੀ ਆ, ਹੈ ਜੀ, ਜਿਹਨੇ ਚੋਪੜੀ ਖਾਧੀ ਹੋਈ ਆ ਨਾ ਬਾਰ ਬਾਰ ਨੂੰ। ਚੋਪੜੀ ਦਾ ਮਤਲਬ ਉਹੀ ਨੀ ਵੀ ਘਿਓ ਦੀ ਚੋਪੜੀ, ਜਿਹਨੇ ਚੰਗਾ ਭਾਰਾ ਖਾਣਾ ਖਾਧਾ ਤੇ ਢਿੱਡ ਭਰ ਕੇ ਖਾਧਾ, ਉਹਨੇ ਉਹ ਜਿਵੇਂ ਉਹ ਕਹਿੰਦੇ ਨੇ ਕਿ ਘਣੇ ਸਹਿਣਗੇ ਦੁੱਖ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਘਣੇ ਜਿਹਨੇ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਬਿਲਕੁਲ ਬਿਲਕੁਲ। ਉਹ ਕਹਿੰਦੇ ਵੀ ਖਾਣਾ ਜਿਹੜਾ ਸਿੰਪਲ ਖਾਓ, ਤੇ ਮਤਲਬ ਉਹਦੇ ਨਾਲ ਕਾਫੀ ਗੱਲਾਂ ਦੇਖੋ ਸਾਰੇ ਪੱਖ ਨੇ, ਮੈਂ ਇੱਕ ਪੱਖ ਦੀ ਗੱਲ ਨੀ ਕਰਦਾ ਗਾ, ਮਤਲਬ ਓਵਰਆਲ ਬੰਦੇ ਦੇ ਹੱਥ ਦੇ ਵਿੱਚ ਕਾਫੀ ਕੁਛ ਹੈਗਾ ਜਿਹੜਾ ਅਸੀਂ ਪਿਛਲੇ ਆ ਸਮੇਂ ਦੇ ਵਿੱਚ ਜਦੋਂ ਮੰਡੀ ਕਲਚਰ ਚੱਲਿਆ ਅਸੀਂ ਭੁੱਲ ਗਏ ਸੀ, ਉਹ ਕੋਰੋਨਾ ਨੇ ਸਾਨੂੰ ਯਾਦ ਕਰਾਤਾ, ਤੇ ਅਸੀਂ ਯਾਦ ਰੱਖਣਾ ਵੀ ਜਿੰਨੀ ਦੇਰ ਤੱਕ ਅਸੀਂ ਭਾਈ ਸਾਨੂੰ ਮਾੜੀ ਮੋਟੀ ਮਾਮੂਲੀ ਬਿਮਾਰੀ ਆ, ਖਾਂਸੀ ਆ, ਜ਼ੁਕਾਮ ਆ, ਹੁਣ ਬੁਖਾਰ ਆ, ਬੁਖਾਰ ਨੂੰ ਲੋਕ ਬਿਮਾਰੀ ਸਮਝੀ ਜਾਣਗੇ, ਇਹ ਨੀ ਦੇਖਦੇ ਬੁਖਾਰ ਤਾਂ ਸਿੰਪਟਮ ਆ ਨਾ ਕਿਸੇ ਬਿਮਾਰੀ ਦਾ, ਹੈ ਜੀ, ਤੇ ਉਹ ਬੁਖਾਰ ਚੜਿਆ ਮਾੜਾ ਜਿਹਾ 99.9, ਹੁਣ ਐਵਰੇਜ ਪਹਿਲਾਂ 99.4 ਸੀ, ਹੁਣ 99.6 ਆ, ਤੇ ਜੇ ਮਾੜਾ ਜਿਹਾ 99 ਹੋਇਆ ਚਲੋ ਡਾਕਟਰ ਕੋਲੇ ਛਿੱਲ ਲੋ ਆ ਕੇ ਪੂਰੀ, ਤੇ ਫਿਰ ਘਰੇ ਆ ਕੇ ਬੁਖਾਰ ਤਾਂ ਆਪਣੇ ਟਾਈਮ 'ਚ ਉਤਰਨਾ ਹੀ ਆ, ਵਾਇਰਲ ਫੀਵਰ ਹੋਇਆ ਉਹ ਵੀ ਉਤਰਨਾ, ਖਾਂਸੀ ਜ਼ੁਕਾਮ ਵੀ ਠੀਕ ਹੋਣਾ, ਤੁਸੀਂ ਥੋੜ੍ਹਾ ਬਹੁਤ ਖਿਆਲ ਰੱਖੋ ਆਪਣਾ ਤੇ ਤੁਸੀਂ ਠੀਕ ਰਹਿ ਸਕਦੇ। ਸਗੋਂ ਕਈ ਵਾਰੀ ਸ਼ਿਵਿੰਦਰ ਜੀ ਇਸ ਤਰ੍ਹਾਂ ਹੁੰਦਾ ਬਈ ਡਾਕਟਰ ਕੋਲ ਜਾ ਕੇ ਅਸੀਂ ਹੋਰ ਬਿਮਾਰੀ ਆ ਜਿਹੜੀ ਸਿਹੜ ਕੇ ਆ ਜਾਂਦੇ, ਕਿਉਂਕਿ ਇਨਫੈਕਸ਼ੀਅਸ ਡਿਜ਼ੀਜ਼ ਬਹੁਤ ਨੇ ਜੀ ਜਿਹੜੀਆਂ ਬੰਦੇ ਤੋਂ ਬੰਦੇ ਤੱਕ ਫੈਲਦੀਆਂ ਨੇ। ਖੈਰ ਜੀ, ਆਪਾਂ ਹੁਣ ਇਸ ਵਿਸ਼ੇ ਨੂੰ ਸ਼ਿਵਿੰਦਰ ਇੱਥੇ ਹੀ ਖਤਮ ਕਰਦੇ ਹਾਂ, ਤੇ ਤੁਹਾਡੇ ਕਾਫੀ ਰੌਲਾ ਰੱਪਾ ਜਿਹੜਾ ਪੈ ਰਿਹਾ ਪੰਜਾਬ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ, ਉਹਦੇ ਬਾਰੇ ਸ਼ੇਅਰ ਕਰੋ ਜੀ ਕੁਝ।
ਮੈਂ ਜਾਣਨਾ ਚਾਹੁੰਦਾ ਅਗਲੇ ਵਿਸ਼ੇ ਤੇ ਆਉਣ ਤੋਂ ਪਹਿਲਾਂ ਇੱਕ ਗੱਲ ਤੇ ਸ਼ੇਖ ਫਰੀਦ ਜੀ ਦਾ ਇੱਕ ਸ਼ਲੋਕ ਸਾਨੂੰ ਹੋਰ ਵੀ ਯਾਦ ਰੱਖਣਾ ਚਾਹੀਦਾ, ਉਹ ਕੀ ਕਿ ਕਿਉਂਕਿ ਜਿਹੜੀ ਮਿਡਲ ਕਲਾਸ ਹੈ ਨਾ, ਉਹ ਜਿਹੜੀ ਦੇਖਾ ਦੇਖੀ ਚੱਲਦੀ ਹੈ, ਉਹ ਦੇਖਾ ਦੇਖੀ ਬੜੀ ਖਤਰਨਾਕ ਹੈਗੀ ਆ। ਫਰੀਦਾ ਰੁਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਲਲਚਾਈ ਜੀ। ਉਹ ਅੱਜ ਕੱਲ੍ਹ ਉਹਦੀਆਂ ਜਿਹੜੀਆਂ ਸਮੱਸਿਆਵਾਂ ਨਾ ਦੂਜੇ ਨੂੰ ਦੇਖ ਕੇ ਜਾਕੇ, ਇਹਦੇ ਤੇ ਬਹੁਤ ਵਧੀਆ ਯਾਰ, ਇਹਦਾ ਤਾਂ ਕਾ ਹਿਸਾਬ ਕਿਤਾਬ ਬਹੁਤ ਵਧੀਆ, ਮੇਰਾ ਵੀ ਇੱਦਾਂ ਹੋ ਜਾਵੇ ਫਿਰ, ਚਾਹੇ ਤੁਹਾਡੇ ਜਿਹੜਾ ਹੈਗਾ ਨਾ ਕੁੱਲੀ ਚ ਪੈਸੇ ਵੀ ਨਾ ਹੋਣ, ਕੁੱਲੀ ਜਮਾ ਹੀ ਹੋ ਜਾਵੇ, ਤੇ ਅਸੀਂ ਕਹਿੰਦੇ ਇਹ ਫਿਰ ਇਹਨੂੰ ਅੱਗ ਲਾ ਕੇ ਵੀ ਆਪਣਾ ਕੰਮ ਕਰਨਾ ਕਰਨਾ, ਅਸੀਂ ਦੂਜੇ ਦੇ ਬਰਾਬਰ ਹੋਣਾ। ਉਹਦੇ ਲਈ ਸ਼ੇਖ ਫਰੀਦ ਸਾਨੂੰ ਸਮਝਾ ਕੇ ਚਲੇ ਗਏ ਕਾਫੀ ਸਾਲ ਪਹਿਲਾਂ, ਸਾਡੇ ਪੰਜਾਬੀਆਂ ਦੇ ਪਹਿਲੇ ਕਵੀ ਨੇ, ਸਮਝ ਲੈਣਾ ਚਾਹੀਦਾ ਬਜ਼ੁਰਗਾਂ ਦੀ।
ਬਿਲਕੁਲ ਜੀ ਸ਼ਿਵਿੰਦਰ ਜੀ, ਗੱਲ ਇਹ ਆ ਜੀ, ਬੰਦਾ ਨਾ ਜਿਹੜਾ ਆਪਣੇ ਕੋਲ ਜਿੰਨਾ ਕੁਝ ਆ ਉਹ ਤੋਂ ਸੰਤੁਸ਼ਟ ਨਹੀਂ, ਦੂਜੇ ਕੋਲ ਜੇ ਮਾੜਾ ਜਿਹਾ ਕੁਝ ਆਵੇ ਨਾ ਉਹ ਤੋਂ ਅਸੰਤੁਸ਼ਟ ਛੇਤੀ ਹੋ ਜਾਂਦਾ, ਬਸ ਆਪਣੇ ਤੇ ਵਿਸ਼ਵਾਸ ਨਹੀਂ ਕਰਦਾ ਤੇ ਆਪਣੇ ਤੇ ਭਰੋਸਾ ਨਹੀਂ। ਪਰ ਇਹ ਆ ਜੀ, ਪਤਾ ਨੀ ਦੁਨੀਆਂ ਦੇ ਸੋਚਣ ਢੰਗ ਦੇ ਵਿੱਚ ਫਰਕ ਆ ਜਿਹੜਾ ਕਾਫੀ ਪੈ ਗਿਆ। ਖੈਰ ਰਾਜਸਥਾਨ ਚ ਕੀ ਹੋ ਰਿਹਾ ਜੀ?
ਰਾਜਸਥਾਨ ਦੇ ਵਿੱਚ ਐਂ ਹੋ ਰਿਹਾ ਵੀ ਹੁਣ ਆਮ ਆਦਮੀ ਪਾਰਟੀ ਦਾ ਨੇਤਾ ਭਗਵੰਤ ਮਾਨ ਆ, ਉਹਦੇ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਨਹੀਂ ਹੁੰਦਾ, ਕਈ ਗੱਲਾਂ ਉਹ ਖੈਰ ਉਹ ਕਮੇਡੀਅਨ ਅੱਛਾ ਹੈਗਾ, ਉਹ ਕਈ ਵਾਰ ਮੈਨੂੰ ਵੀ ਹਸਾ ਜਾਂਦਾ। ਉਹਦੀ ਇੱਕ ਗੱਲ ਚੰਗੀ ਸੀਗੀ, ਉਹਨੇ ਕੁਛ ਦੋ ਕੁ ਮਹੀਨੇ ਪਹਿਲਾਂ, ਦੋ ਕੁ ਸਾਲ ਹੋ ਗਏ, ਉਹਨੇ ਟਿੱਪਣੀ ਕੀਤੀ ਸੀ ਕਿ ਜੇ ਬੀਜੇਪੀ ਵਾਲਿਆਂ ਨੇ ਏਦਾਂ ਹੀ ਬੰਦੇ ਜਿਹੜੇ ਹੈਗੇ ਹੋਰਨਾਂ ਪਾਰਟੀਆਂ ਦੇ ਖਰੀਦਣੇ ਆ ਤਾਂ ਐਂ ਕਰਨ ਵੀ ਭਾਈ ਪਹਿਲਾਂ ਸਾਨੂੰ ਖੜੇ ਹੋ ਗਏ ਜਿੱਤ ਲੈਣ ਦਿਓ, ਬਾਅਦ ਵਿੱਚ ਤੁਸੀਂ ਖਰੀਦ ਲਿਆ ਕਰੋ ਭਾਈ, ਜਿੱਤਣ ਤੋਂ ਬਾਅਦ ਹੈ ਨਾ ਜਿੰਨਾ ਜਿੰਨਾ ਤੁਹਾਡਾ ਜ਼ੋਰ ਲੱਗਦਾ ਹੈਗਾ। ਰਾਜਸਥਾਨ ਦੇ ਵਿੱਚੋਂ ਖਬਰ ਇਹ ਆਈ ਸੀ ਕਿ ਸਚਿਨ ਪਾਇਲਟ ਨੇ ਬਗਾਵਤ ਕਰ ਦਿੱਤੀ ਹੈ, ਅਸ਼ੋਕ ਗਹਿਲੋਤ ਦੀ ਸਰਕਾਰ ਡਿੱਗ ਪੈਗੀ, ਬੀਜੇਪੀ ਵਾਲੇ ਪੂਰੀ ਤਰ੍ਹਾਂ ਇਨਵੋਲਵ ਆ। ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਸੀ ਕਿ ਬੀਜੇਪੀ ਵਾਲੇ ਸਾਡੇ ਜਿਹੜੇ MLA ਨੂੰ ਖਰੀਦਣ ਲਈ 25-25 ਕਰੋੜ ਰੁਪਇਆ ਦੇ ਰਹੇ ਨੇ, ਉਹਦੇ ਵਿੱਚ ਸੌਦਾ ਇਹ ਆ ਕਿ 10 ਕਰੋੜ ਪਹਿਲਾਂ ਮਿਲਣਗੇ, ਜਦੋਂ ਫਿਰ ਪਾਰਟੀ ਛੱਡ ਕੇ ਸਾਡੇ ਆ ਕੰਨੀ ਆਉਂਗੇ, ਸਰਕਾਰ ਦੇਗੂਗੀ ਤਾਂ 15 ਕਰੋੜ ਫੇਰ ਦੇਵਾਂਗੇ। ਇਹਦੇ ਪਿੱਛੋਂ ਕਾਂਗਰਸ ਵਾਲੇ ਫਿਰ ਆਪਣੇ MLA ਸਾਹਮਣ ਲੱਗ ਗਏ, ਉਹਨਾਂ ਨੇ ਉਹਨਾਂ ਨੂੰ ਇੱਕ ਹੋਟਲ ਦੇ ਵਿੱਚ ਤਾੜ ਦਿੱਤਾ, ਫਿਰ ਉਦੋਂ ਬਾਅਦ ਸਾਰਾ ਡਰਾਮਾ ਚੱਲਿਆ। ਇਹ ਡਰਾਮਾ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਵੀ ਚੱਲਿਆ ਸੀਗਾ। ਇਹਦੀਆਂ ਦੋ ਚੀਜ਼ਾਂ ਹੈਗੀਆਂ ਨੇ, ਇੱਕ ਤਾਂ ਇਹ ਸਾਫ਼ ਹੈ ਕਿ ਬੀਜੇਪੀ ਦਾ ਕੋਈ ਡੈਮੋਕ੍ਰੇਸੀ ਦੇ ਵਿੱਚ ਯਕੀਨ ਚੁਕਾਉਣ ਹੈ ਨਹੀਂ, ਉਹਦਾ ਇੱਕੋ ਇੱਕ ਧਰਮ ਹੈ ਕਿ ਵਿਰੋਧੀਆਂ ਦੀਆਂ ਸਰਕਾਰਾਂ ਦੇਖ ਕੇ ਕਿਸੇ ਵੀ ਤਰ੍ਹਾਂ ਹਥਿਆ ਕੇ ਸੱਤਾ, ਅਸੀਂ ਕਿਵੇਂ ਸੱਤਾ ਦੇ ਵਿੱਚ ਆਉਣਾ। ਮਹਾਰਾਸ਼ਟਰ ਹੋ ਗਿਆ, ਅਰੁਣਾਚਲ ਪ੍ਰਦੇਸ਼ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ, ਕਰਨਾਟਕ ਹੋ ਗਿਆ, ਇਹ ਸਾਰੇ ਡਰਾਮੇ ਅਸੀਂ ਦੇਖ ਚੁੱਕੇ ਹਾਂ ਇਹਨਾਂ ਸੂਬਿਆਂ ਦੇ ਵਿੱਚ। ਹੁਣ ਰਾਜਸਥਾਨ ਦੇ ਵਿੱਚ ਉਹ ਗੱਲ ਖੈਰ ਬਣੀ ਨਹੀਂ, ਹਾਲੇ ਵੀ ਆਉਂਦੇ ਦਿਨਾਂ ਦੇ ਵਿੱਚ, ਕੱਲ੍ਹ ਬੀਜੇਪੀ ਨੇ ਵੀ ਇੱਕ ਹੰਗਾਮੀ ਮੀਟਿੰਗ ਰੱਖੀ ਹੋਈ ਹੈ, ਉਹਦੇ ਵਿੱਚ ਵਸੁੰਧਰਾ ਰਾਜੇ ਵੀ ਆਊਗੀ। ਅੱਜ ਕਾਂਗਰਸ ਦੀ ਮੀਟਿੰਗ ਸੀ, ਉਹਦੇ ਵਿੱਚ ਇਹਨਾਂ ਨੇ ਸਚਿਨ ਪਾਇਲਟ ਨੂੰ ਰੁਖਸਤ ਕਰ ਦਿੱਤਾ, ਇਹਦੇ ਕੋਲੋਂ ਸਾਰੇ ਮੇਨ ਅਹੁਦੇ ਉਪ ਮੁੱਖ ਮੰਤਰੀ ਸਨ, ਇਹ ਸਭ ਖੋਲੇ, ਤੇ ਪਾਰਟੀ ਦੇ ਵਿੱਚੋਂ ਵੀ ਉਹਨੂੰ ਬਾਹਰ ਦਾ ਕਿਨਾਰਾ ਉਹਦਾ ਕਰ ਦਿੱਤਾ। ਬਹੁਤ ਲੋਕ ਇਹਨੂੰ ਐਂ ਵੀ ਦੱਸਦੇ ਨੇ ਕਿ ਸਚਿਨ ਪਾਇਲਟ ਨੂੰ ਅਸ਼ੋਕ ਗਹਿਲੋਤ ਪੁੱਛਦਾ ਨਹੀਂ ਹੁੰਦਾ ਸੀਗਾ, ਉਹਨੇ ਜਦੋਂ ਪਾਰਟੀ ਦੇ ਵਿੱਚ ਵੀ ਮੁੱਦੇ ਉਠਾਏ ਉਦੋਂ ਵੀ ਉਹਦੀ ਕਿਸੇ ਨੇ ਉਹਦੀ ਪੁੱਛ ਪੜਤੀਤ ਨਹੀਂ ਕੀਤੀ। ਕੇਂਦਰੀ ਹਾਈਕਮਾਂਡ ਨੂੰ ਵੀ ਜਿਹੜਾ ਹੈਗਾ ਅਸ਼ੋਕ ਗਹਿਲੋਤ ਦਾ ਸਮਰਥ ਆਸ਼ੀਰਵਾਦ ਸੀਗਾ ਅਸ਼ੋਕ ਗਹਿਲੋਤ ਨੂੰ ਮਿਲਿਆ ਹੋਇਆ ਕੇਂਦਰੀ ਹਾਈਕਮਾਂਡ ਦਾ, ਇਸ ਲਈ ਸਚਿਨ ਪਾਇਲਟ ਇੱਕ ਤਰ੍ਹਾਂ ਨਾਲ ਪਿੱਛੇ ਜੇ ਹੋ ਗਿਆ, ਇਹਦਾ ਵੀ ਇੱਕ ਕਾਰਨ ਲੋਕ ਮੰਨਦੇ ਹੈਗੇ ਨੇ। ਹੁਣ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ, ਇੱਕ ਤਾਂ ਜਿਹੜਾ ਬੀਜੇਪੀ ਵਾਲਾ ਹੋ ਗਿਆ ਤਾਂ ਵਿਰੋਧੀਆਂ ਇਹ ਸਵਾਲ ਹੈਗਾ ਕਿ ਜਿੱਥੇ ਤੁਸੀਂ ਇੱਕ ਬਦਲ ਬਣਨਾ ਸੀਗਾ, ਤੁਸੀਂ ਕਿਉਂਕਿ ਅਸੀਂ ਦੇਖ ਰਹੇ ਹਾਂ ਵੀ ਬੀਜੇਪੀ ਦੇ ਆਉਣ ਤੋਂ ਬਾਅਦ ਸਾਡੀ ਸਿਆਸਤ ਕਿੱਦਾਂ ਦੀ ਹੋ ਗਈ ਹੈ, ਇਹ ਲੋਕਾਂ ਨੇ ਬਦਲ ਤਾਂ ਕੀ ਬਣਨਾ ਸੀ, ਆਲਟਰਨੇਟ ਤਾਂ ਕੀ ਦੇਣਾ ਸੀ, ਇਹ ਤਾਂ ਆਪਣੀ ਆਪਣੇ ਘਰ ਦੇ ਵਿੱਚ ਹੀ ਲੜੀ ਜਾ ਰਹੇ ਨੇ, ਆਪਣੇ ਘਰ ਦੇ ਵਿੱਚ ਹੀ ਅਹੁਦਿਆਂ ਨੂੰ ਲੈ ਕੇ ਲੜੀ ਜਾ ਰਹੇ, ਤਾਂ ਮਤਲਬ ਕਿ ਲੋਕਾਂ ਦੇ ਲਈ ਇਹ ਕੁਛ ਵੀ ਨਹੀਂ ਹੈਗੇ। ਉਹ ਲੋਕਾਂ ਲਈ ਇੱਕ ਹੋਰ ਸਵਾਲ ਹੈ ਭਾਈ, ਤੁਹਾਡੇ ਚੁਣੇ ਹੋਏ MLA MP ਹੈ, ਉਹ 25-25 ਕਰੋੜ ਚ ਵਿਕ ਰਹੇ ਨੇ, ਤੇ ਉਹਨਾਂ ਦੀ ਪਾਰਟੀ ਨੂੰ ਉਹਨਾਂ ਤੇ ਯਕੀਨ ਨਹੀਂ ਹੈਗਾ ਵੀ ਕਿਤੇ ਟਪੂਸੀ ਮਾਰ ਕੇ ਦੂਜੇ ਪਾਸੇ ਨਾ ਚਲੇ ਜਾਣ, ਉਹਨਾਂ ਨੂੰ ਫੜ ਫੜ ਕੇ ਰੱਖਿਆ ਹੋਇਆ। ਉਹ ਜਿਵੇਂ ਆਪਾਂ ਕਬੂਤਰ ਨੀ ਤਾੜਦੇ ਹੁੰਦੇ ਵੀ ਭਾਈ ਇਹ ਹੁਣ ਖੁੱਡੇ ਚੋਂ ਨਿਕਲ ਕੇ ਨਾ ਚਲਾ ਜਾਵੇ, ਪਤਾ ਨੀ ਫਿਰ ਜੇ ਕਬੂਤਰ ਉਡਾਰੀ ਮਾਰ ਗਿਆ ਤਾਂ ਕਿੱਧਰ ਜਾਊਗਾ। ਜਿਹੜੇ ਬੰਦਿਆਂ ਦੇ ਉੱਤੇ ਪਾਰਟੀ ਨੀ ਯਕੀਨ ਰੱਖਦੀ ਵੀ ਇਹ ਬੰਦਾ ਕਿੱਧਰ ਨੂੰ ਟਪੂਸੀ ਮਾਰ ਕੇ ਚਲਾ ਜਾਊਗਾ ਭਾਈ, ਤਾਂ ਫਿਰ ਉਹਨੂੰ ਉਹਦੇ ਤੇ ਤੁਸੀਂ ਕਿਵੇਂ ਯਕੀਨ ਰੱਖੋਗੇ, ਕਿਹੜੇ ਮੂੰਹ ਨਾਲ ਰੱਖੋਗੇ, ਤੁਹਾਡੇ ਕੋਲ ਜਦੋਂ ਵੋਟਾਂ ਮੰਗਣਾ ਹੁੰਦਾ ਕਿ ਹੁਣ ਇੰਡੀਆ 'ਚ ਕੀ ਹੁੰਦਾ, ਮੰਨ ਲਓ ਚਰਨ ਜੀ ਮੈਂ MLA ਹਾਂ, ਮੈਂ ਦੂਜੀ ਪਾਰਟੀ 'ਚ ਚਲਾ ਗਿਆ, ਮੈਨੂੰ ਨਾ ਅਸਤੀਫਾ ਦੇਣਾ ਪਏਗਾ MLA ਜਾਂ MP ਦੇ ਕੋਲੋਂ, ਦੁਬਾਰਾ ਇਲੈਕਸ਼ਨ ਲੜਨੀ ਪਏਗੀ, ਹੁਣ ਮੈਨੂੰ ਉਹ ਪਾਰਟੀ ਜਿਹੜੀ ਨਵੀਂ ਜਾਣਗੇ ਦੁਬਾਰੇ ਟਿਕਟ ਵੀ, ਯਾਨੀ ਕਿ ਲੋਕਾਂ ਨੇ ਵੋਟਾਂ ਫਿਰ ਵੀ ਪਾਉਣੀਆਂ, ਤੇ ਹੁਣ ਸਵਾਲ ਲੋਕ ਕਿਉਂ ਨਾ ਪੁੱਛਣ, ਲੋਕਾਂ ਨੂੰ ਪੁੱਛਣਾ ਚਾਹੀਦਾ ਕਿ ਭਾਈ ਤੈਨੂੰ ਵੋਟ ਦਿੱਤੀ ਸੀ ਦੂਜੇ ਪਾਰਟੀ ਦੇ ਮੂੰਹ ਨੂੰ, ਤੂੰ ਫਿਰ ਵੋਟਾਂ ਲੈਣ ਆ ਗਿਆ, ਜੇ ਤੂੰ ਆਪਣੀ ਪਾਰਟੀ ਦਾ ਨਹੀਂ ਹੋਇਆ, ਤੇਰੀ ਔਕਾਤ ਜਿਹੜੀ 25 ਕਰੋੜ 'ਚ ਹੈ ਵਿਕ ਜਾਂਦੀ ਹੈ, ਫਿਰ ਸਾਡੇ ਸਾਨੂੰ ਤੂੰ ਕੀ ਸਵਾਲ ਹੈਗਾ, ਆਹ ਸਵਾਲ ਹਿੰਦੁਸਤਾਨ 'ਚ ਉੱਠ ਨਹੀਂ ਰਹੇ ਜੀ।
ਬਿਲਕੁਲ ਜੀ, ਸਾਡੇ ਨਾਲ ਕਾਫੀ ਸਾਰੇ ਕਾਲਰ ਨੇ, ਸਾਡੇ ਸਪੋਂਸਰ ਵੀ ਨਾਲ ਨੇ, ਇੱਕ ਕਾਲਰ ਨੂੰ
ਭਾਜੀ ਸੈਂਡਲਵੁੱਡ ਤੇ ਫਾਦਰ ਟੋਮਨ ਦੇ ਏਰੀਏ ਵਿੱਚ ਕਿਸੇ ਦੇ ਪਲਾਸਟਿਕ ਬੈਗ ਚ 800 ਤੋਂ ਲੈ ਕੇ $1,000 ਮੈਨੂੰ ਮਿਲਿਆ।
ਕਿਆ ਬਾਤ ਹੈ।
ਉਹ ਜਿਹਦੇ ਵੀ ਹੈਗੇ ਆ ਆਪਣਾ ਟੋਟਲ ਅਮਾਊਂਟ ਕਿਹੜੇ ਬਿੱਲ ਚ ਦੱਸ ਕੇ ਲਿਜਾ ਸਕਦਾ।
ਵਾਹ ਜੀ ਵਾਹ ਵਾਹ, ਕਿਆ ਬਾਤ। ਆਪਣਾ ਨੰਬਰ ਦੇ ਦੋ ਜੀ ਤੁਸੀਂ।
416-562-92 ਨੈਸ਼ਨਲ ਸਵੀਟ ਤੇ ਆ ਕੇ ਲਿਜਾ ਸਕਦੇ ਆ।
ਵਾਹ ਜੀ ਵਾਹ, ਤੁਹਾਡਾ ਧੰਨਵਾਦ ਜੀ, ਬੜਾ ਚੰਗਾ ਨੇਕ ਕੰਮ ਕੀਤਾ ਜੀ ਤੁਸੀਂ। ਦੋਸਤੋ ਸੁਣ ਲਓ, ਤੁਸੀਂ ਨੈਸ਼ਨਲ ਸਵੀਟ
ਜਿਹਦੇ ਵੀ ਹੈਗੇ ਆ ਐਗਜੈਕਟ ਅਮਾਊਂਟ ਦੱਸ ਦੇਣ ਤੇ ਆ ਕੇ ਲੈ ਜਾਣ।
ਬਿਲਕੁਲ ਜੀ, ਨੈਸ਼ਨਲ ਸਵੀਟਸ ਬ੍ਰੈਮਲੀ ਤੇ ਸੈਂਡਲਵੁੱਡ ਦੇ ਕਾਰਨਰ ਤੇ ਆ।
ਹਾਂਜੀ ਹਾਂਜੀ, ਡਿਊ ਸਾਈਡ ਤੇ,
ਸੋਰੀ ਹਾਂਜੀ ਡਿਊ ਸਾਈਡ ਡਰਾਈਵ ਦੇ ਤੇ ਬ੍ਰੈਮਲੀ ਦੇ ਕੋਨੇ ਤੇ ਆ ਦੋਸਤੋ। ਤੁਸੀਂ ਜੇ ਅੱਗੇ ਦੇ ਅੱਗੇ ਸੁਨੇਹਾ ਪਹੁੰਚਾ ਸਕਦੇ ਹੋ ਜਾਂ ਸੁਣ ਰਹੇ ਹੋ, ਜਿਹਦੇ ਪੈਸੇ ਗੁਆਚੇ ਨੇ ਉਹ ਸੱਜਣ ਮਿੱਤਰ ਨੇ ਦੱਸਤੇ ਨੇ ਇਹਨਾਂ ਨੇ, ਤੇ ਲੋਕੇਸ਼ਨ ਵੀ ਦੱਸਤੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।
ਥੈਂਕ ਯੂ ਭਾਜੀ ਟਾਈਮ ਦੇਣ ਦਾ।
ਮਿਹਰਬਾਨੀ। ਹਰਮੇਲ ਸਿੱਧੂ ਸਾਡੇ ਨਾਲ ਨੇ, ਇੱਕ ਮਿੰਟ ਲਈ ਸੁਨੇਹਾ ਦੇਣਗੇ ਆਪਣਾ। ਹਾਂਜੀ ਸਿੱਧੂ ਸਾਹਿਬ
ਜੀ, ਧੰਨਵਾਦ। ਤੇ ਮੈਂ ਦੱਸਣਾ ਸੀ ਵੀ ਆਪਾਂ ਨੂੰ 3 ਘਰ ਚਾਹੀਦੇ ਸਨ ਤੇ ਜਿਨ੍ਹਾਂ ਦੇ ਵਿੱਚੋਂ 1 ਘਰ ਆਪਾਂ ਨੂੰ ਇਸ ਵੀਕਐਂਡ ਤੇ ਮਿਲ ਗਿਆ ਤੇ 2 ਘਰ ਹੋਰ ਚਾਹੀਦੇ ਆ ਤੇ ਕੁਆਲੀਫਾਈ ਆਪਣੇ ਕੋਲ ਵਾਇਰ ਹੈ ਤੇ ਘਰ ਜਿਹੜੇ 2000 ਸਕੇਅਰ ਫੀਟ ਤੋਂ ਲੈ ਕੇ 3200 ਸਕੇਅਰ ਫੀਟ ਤੱਕ ਦੇ ਚਾਹੀਦੇ ਆ। ਘਰ ਪਸੰਦ ਆਉਣ ਤੇ 1 ਦਿਨ ਦੇ ਵਿੱਚ ਘਰ ਵੇਚਿਆ ਜਾਵੇਗਾ। ਜੇ ਕੋਈ ਚਾਹਵਾਨ ਹੋਵੇ ਤਾਂ ਮੈਨੂੰ ਕਾਲ ਕਰ ਸਕਦੇ ਆ 6474016565। ਇੱਕ ਦੂਸਰੀ ਆਪਾਂ ਗੱਲ ਕਰਨੀ ਸੀ ਚੰਗੀਤ ਪ੍ਰੀ ਕੰਸਟਰਕਸ਼ਨ ਦੀ, ਇਹਦੇ ਵਿੱਚ ਆਪਣੇ ਕੋਲੇ ਵੀ 1-2 ਪ੍ਰੋਜੈਕਟ ਹੈਗੇ ਆ ਜਿਹੜੇ ਬਹੁਤ ਵਧੀਆ ਚੱਲਦੇ ਆ ਤੇ ਦੂਸਰੇ ਕੰਪੈਰੀਜ਼ਨ ਦੂਜੇ ਜਿਹੜੇ ਪ੍ਰੋਜੈਕਟਾਂ ਨਾਲੋਂ ਵਧੀਆ ਹੈ। ਤੇ ਅੱਜ ਕੱਲ ਕੀ ਹੈ ਵੀ ਹਰ ਸਿਟੀ ਦੇ ਵਿੱਚ ਬਿਲਡਰ ਘਰ ਅਤੇ ਅਪਾਰਟਮੈਂਟਸ ਬਣਾ ਰਹੇ ਹੈ ਤੇ ਪ੍ਰੋਜੈਕਟ ਵੀ 1 ਸਿਟੀ ਦੇ ਵਿੱਚ 2-2 3-3 ਇਕੱਠੇ ਚੱਲਦੇ ਆ। ਕਿਸੇ ਸਿਟੀ ਦਾ ਨਾਂ ਲੈ ਲਓ, ਨਾਗਰਾ ਫਾਲ, ਟਰਾਂਟੋ, ਕੈਲੇਡਨ, ਵੁੱਡਸਟਾਕ, ਵਾਟਰਲੂ ਲਾ ਲਓ, ਓਕਵਿਲ ਲਾ ਲਓ, ਇਹਨਾਂ ਵਿੱਚੋਂ 3-3, 4-4 ਪ੍ਰੋਜੈਕਟ ਐਟ ਏ ਟਾਈਮ ਚੱਲ ਰਹੇ ਆ। ਪਰ ਦੇਖਣ ਵਾਲੀ ਗੱਲ ਇਹਨਾਂ ਚ ਕਿਹੜੀ ਹੁੰਦੀ ਹੈ, ਸਭ ਤੋਂ ਪਹਿਲਾਂ ਵੀ ਲੋਕੇਸ਼ਨ, ਦੂਸਰੀ ਫੇਜ਼ ਕਿਹੜਾ ਚੱਲ ਰਿਹਾ, ਤੀਸਰਾ ਟਾਈਮ, ਚੌਥਾ ਅਸਾਈਨਮੈਂਟ, ਉਹਦੀ ਫੀਸ ਹੈ ਜਾਂ ਨਹੀਂ, 5ਵਾਂ ਡਿਵੈਲਪਮੈਂਟ ਚਾਰਜ ਕੀ ਉਹਨਾਂ ਤੇ ਕੈਪ ਲੱਗਿਆ ਹੋਇਆ ਜਾਂ ਨਹੀਂ, ਇਹਨਾਂ ਸਾਰੀਆਂ ਗੱਲਾਂ ਦੀ ਧਿਆਨ ਵਿੱਚ ਰੱਖਦੇ ਹੋਏ ਤੇ ਸਿਰਫ ਮੈਂ ਇਹ 2 ਪ੍ਰੋਜੈਕਟ ਹੀ ਚੁਣੇ ਆ ਤੇ ਜਿਨ੍ਹਾਂ ਦੇ ਵਿੱਚ ਇੱਕੋ ਹੀ ਸਿਟੀ ਦੇ ਵਿੱਚ $1,00,000 ਤੱਕ ਦਾ ਫਰਕ ਡਿਫਰੈਂਸ ਪਿਆ। ਤੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਤੇ ਜੇ ਕਿਸੇ ਨੇ ਵੀ ਆਪਣੇ ਥਰੂ ਕੋਈ ਇਹ ਪ੍ਰੋਜੈਕਟਾਂ ਬਾਰੇ ਪਤਾ ਕਰਨਾ ਹੋਵੇ ਜਾਂ ਬੁੱਕ ਕਰਾਉਣੇ ਹੋਣ ਤੇ ਮੇਰੇ ਨਾਲ ਕਾਲ ਕਰ ਸਕਦੇ ਆ 6474016565-647-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-6565-401-
ਹੁੰਦਾ ਮੰਗਲਵਾਰ ਨੂੰ ਤੇ ਹੁੰਦਾ ਢਾਈ ਵਜੇ ਦੇ ਕਰੀਬ ਆ, ਪਰ ਅੱਜ ਅਸੀਂ ਥੋੜਾ ਜਿਹਾ ਲੇਟ ਹੋ ਗਏ ਧਾਲੀਵਾਲ ਸਾਹਿਬ ਤਾਂ ਲਾਈਨ ਤੇ ਨੇ ਕਾਫੀ ਦੇਰ ਦੇ 905-812-1200 ਜੀ ਦਾ ਨੰਬਰ ਆ ਜੀ, ਤੇ ਇਹਨਾਂ ਦਾ ਜਿਹੜਾ ਆਫਿਸ ਆ ਬ੍ਰਿਟੇਨੀਆ ਰੋਡ ਤੇ ਮੇਰਸ ਤੇ ਇੰਟਰਸੈਕਸ਼ਨ ਤੇ ਆ 808 ਬ੍ਰਿਟੇਨੀਆ ਰੋਡ ਯੂਨਿਟ 206। ਤੁਸੀਂ ਲਾਈਨ ਆਫ ਫਲੈਟ ਲੈਣੀ ਆ, ਮੋਰਗੇਜ ਰਿਨਿਊ ਕਰਾਉਣੀ ਆ, ਪ੍ਰੋਪਰਟੀ ਨਵੀਆਂ ਪੁਰਾਣੀ ਲਈ ਆ, ਨਵੀਂ ਮੋਰਗੇਜ ਲੈਣੀ ਆ, ਲਾਈਨ ਆਫ ਕ੍ਰੈਡਿਟ ਕੋਈ ਵੀ ਪ੍ਰੋਬਲਮ ਹੈਗੀ, ਸੈਕਿੰਡ ਮੋਰਗੇਜ ਲੈਣੀ ਆ, ਪ੍ਰਾਈਵੇਟ ਫੰਡਿੰਗ ਚਾਹੀਦੀ ਹੈ ਤੁਹਾਨੂੰ, ਇੱਕ ਵਾਰੀ ਇਹਨਾਂ ਨਾਲ ਤਾਲਮੇਲ ਕਰ ਲਿਓ, ਫਿਰ ਇਹਨਾਂ ਦੀ ਸਰਵਿਸ ਆ ਜਿਹੜੀ ਉਹ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ। ਸਾਨੂੰ ਤਾਂ ਇਹਨਾਂ ਨਾਲ ਵਰਤਦੇ ਆ 12-13 ਸਾਲ ਹੋ ਗਏ ਨੇ। 905-812-2800 ਕਹਿੰਦੀ ਧਾਲੀਵਾਲ ਜੀ ਦਾ ਨੰਬਰ ਆ, ਲਾਈਨ ਤੇ ਸਾਡੇ ਨਾਲ ਹਾਜ਼ਰ ਨੇ ਧਾਲੀਵਾਲ ਸਾਹਿਬ, ਨਿੱਘਾ ਸਵਾਗਤ ਤੁਹਾਡਾ ਜੀ।
ਜੀ ਥੈਂਕ ਯੂ।
ਅੱਜ ਰੇਟ ਕੀ ਨੇ ਜੀ?
ਅੱਜ ਦੇ ਰੇਟ ਵਿੱਚ ਜਿਹੜਾ ਮਿਨੀਮਮ ਰੇਟ ਹੈਗਾ ਦੈਟ ਕੈਨ ਬੀ 1.99%, ਬਟ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੈਟ ਇਜ਼ 2.95%, ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਉਹਨਾਂ ਲੋਕਾਂ ਵਾਸਤੇ ਵੀ ਹੈ ਜਿਹਨਾਂ ਦੇ ਕ੍ਰੈਡਿਟ ਮਾੜੇ ਨੇ, ਪ੍ਰਪੋਜ਼ਲ ਹੁੰਦੀ ਹੈ ਜਾਂ ਉਹਨਾਂ ਦੀਆਂ ਕੋਈ ਲੇਟ ਡਾਊਨ ਲੇਟ ਪੇਮੈਂਟਸ ਹੁੰਦੀਆਂ ਨੇ, ਤੋ ਔਰ ਜਿਹੜੇ ਲੋਕ ਸੈਲਫ ਇੰਪਲੋਇਡ ਨੇ, ਇਨਕਮ ਜ਼ਿਆਦਾ ਹੁੰਦੀ ਹੈ ਬਟ ਨੋਟਸ ਆਫ ਅਸੈਸਮੈਂਟ ਦੇ ਘੱਟ ਰਹਿ ਜਾਂਦੀ ਹੈ, ਉਹਨਾਂ ਵਾਸਤੇ ਵੀ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਅਵੇਲੇਬਲ। ਦਾ ਰੇਟ ਇਜ਼ 5.99-11.99%, ਡਿਪੈਂਡ ਅਪਨ ਐਕਟੀ ਇਨ ਦਾ ਪ੍ਰੋਪਰਟੀ ਐਂਡ ਕ੍ਰੈਡਿਟ ਐਂਡ ਇਨਕਮ।
905-812-2800 ਤੇ ਕਾਲ ਕਰਨੀ ਹੈ ਜੀ। ਜਿਹੜੀ ਸਿਕਿਉਰਡ ਲਾਈਨ ਆਫ ਕ੍ਰੈਡਿਟ ਆ ਜੀ, ਇਹ ਠੀਕ ਆ, ਤੁਸੀਂ ਘਰਾਂ ਤੇ ਬਣਾਉਂਦੇ ਹੋ ਤੇ ਕਿਤੇ ਕਿਤੇ ਇਹ ਕਈ ਵਾਰੀ ਸੱਜਣ ਮਿੱਤਰ ਦਾ ਫੋਨ ਆਉਂਦਾ ਕਿ ਉਹਦਾ ਵੀ ਫਾਰਮ ਲੈਂਡ ਆ ਸਾਡੇ ਕੋਲ, ਉਹਦੇ ਤੇ ਵੀ ਬਣ ਜਾਂਦੀ ਆ ਜੀ?
ਦੇਖੋ, ਦਿਸ ਲਾਈਨ ਆਫ ਕ੍ਰੈਡਿਟ ਇਜ਼ ਸਪੈਸ਼ਲੀ ਡਿਜ਼ਾਈਨਡ ਫਾਰ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਜਿਹੜੀਆਂ ਸਿਟੀ ਦੇ ਵਿੱਚ ਹੁੰਦੀਆਂ ਨੇ, ਬਟ ਅਗਰ ਆ ਜਾਂਦਾ ਕਿ ਫਾਰਮ ਲੈਂਡ ਆ ਜਿਹਨਾਂ ਲੋਕਾਂ ਦੇ ਫਾਰਮ ਦੇ ਵਿੱਚ ਘਰ ਲਏ ਹੋਏ ਨੇ, ਕਿਉਂਕਿ ਮੋਸਟਲੀ ਚੰਦਜੀਤ ਜਿਹੜੇ ਇਹ ਘਰ ਹੁੰਦੇ ਨੇ ਫਾਰਮ ਲੈਂਡ ਹੁੰਦੇ, ਇਹਨਾਂ ਦਾ ਸੈਪਟਿਕ ਟੈਂਕ ਹੁੰਦਾ ਅਤੇ ਵੈਲ ਵਾਟਰ ਹੁੰਦਾ ਹੈਗਾ, ਕਿਉਂਕਿ ਇਹਨਾਂ ਨੂੰ ਸਿਟੀ ਦਾ ਪਾਣੀ ਨਹੀਂ ਲੱਗਦਾ ਹੈਗਾ, ਨਾ ਇਹਨਾਂ ਨੂੰ ਕੋਈ ਸਿਟੀ ਦਾ ਸੀਵਰ ਲੱਗਦਾ ਹੈਗਾ। ਤੋ ਯੈਸ, ਇਹਨਾਂ ਘਰਾਂ ਦੇ ਵਿੱਚ ਜਿਹੜਾ ਬੈਂਕ ਆ ਉਹ ਕਾਫ਼ੀ ਕੌਸ਼ੀਅਸ ਹੋ ਕੇ ਚੱਲਦਾ, ਔਰ ਇਹ ਜਿਹੜਾ ਘਰ ਆ ਸਿਟੀ ਤੋਂ ਕਿੰਨੀ ਦੂਰ ਆ, ਇਹਦਾ ਜਿਹੜਾ ਵੈਲ ਵਾਟਰ ਆ ਜਾਂ ਸੈਪਟਿਕ ਟੈਂਕ ਹੈ ਕੀ ਹੈ, ਇਹਦੇ ਵਿੱਚ ਕਿੰਨਾ ਕੁ ਪੁਰਾਣਾ ਹੈਗਾ, ਤੋ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਯੈਸ ਦੇਅਰ ਆਰ ਸਮ ਲੈਂਡਰਸ ਇਨ ਦਾ ਮਾਰਕੀਟ ਪਲੇਸ ਦੇ ਕੈਨ ਗਿਵ ਅ ਸਿਕਿਉਰ ਲਾਈਨ ਆਫ ਕ੍ਰੈਡਿਟ ਔਨ ਦੀਜ਼ ਕਾਈਂਡ ਆਫ ਪ੍ਰੋਪਰਟੀਜ਼।
905-812-2800 ਤੇ ਦੋਸਤੋ ਤੁਸੀਂ ਕੈਨੀ ਧਾਲੀਵਾਲ ਨੂੰ ਕਾਲ ਕਰਨੀ ਹੈ, ਜਦੋਂ ਵੀ ਖਿਆਲ ਆਵੇ, ਇਹ ਖਿਆਲ ਉਦੋਂ ਨਾ ਆਵੇ ਜਦੋਂ ਕਲੋਜ਼ਿੰਗ ਸਿਰ ਤੇ ਆ ਗਈ ਹੈ, 3-4 ਮਹੀਨੇ ਪਹਿਲਾਂ ਖਿਆਲ ਆਉਣਾ ਚਾਹੀਦਾ ਵੀ ਭਾਈ ਆਪਾਂ ਪ੍ਰੋਪਰਟੀ ਲਈ ਹੈ ਜਾਂ ਆਪਣੀ ਰਿਨਿਊਅਲ ਲਾਉਣੀ ਹੈ, ਤੇ ਉਦੋਂ ਹੀ ਤੁਸੀਂ 3-4 ਮਹੀਨੇ ਪਹਿਲਾਂ ਜਾਣੀ ਐਕਚੁਅਲ ਕਲੋਜ਼ਿੰਗ ਤੋਂ, ਇਹਨਾਂ ਨੂੰ ਤਾਲਮੇਲ ਕਰਨਾ ਇਹਨਾਂ ਨਾਲ 905-812-2800 ਤੇ। ਜੇ ਇੱਕ ਵਾਰ ਇਹਨਾਂ ਨੇ ਯੈਸ ਕਰਤੀ ਤੇ ਦੁਨੀਆ ਇੱਧਰ ਉੱਧਰ ਹੋਜੂ, ਪਰ ਮੌਰਗੇਜ ਇਹਨਾਂ ਦੀ ਜ਼ਰੂਰ ਹੋਊਗੀ ਜੀ, ਇਸ ਤਰ੍ਹਾਂ ਨਹੀਂ ਵੀ 2 ਦਿਨ ਪਹਿਲਾਂ ਫੋਨ ਚੱਕ ਨੂੰ ਆ ਜਾਣ। ਅੱਛਾ, ਜਦੋਂ ਮੌਰਗੇਜ ਆਪਾਂ ਬੈਸਟ ਰੇਟ ਲੈਣਾ ਜੀ, ਕੀ ਕ੍ਰੈਡਿਟ ਜ਼ਿਆਦਾ ਮੈਟਰ ਕਰਦਾ ਜੀ, ਇਨਕਮ ਜ਼ਿਆਦਾ ਮੈਟਰ ਕਰਦੀ?
ਦੋਨੇ ਮੈਟਰ ਕਰਦੇ ਨੇ, ਕਿਉਂ? ਕਿਉਂਕਿ ਅਗਰ ਤੁਹਾਡਾ ਕ੍ਰੈਡਿਟ ਚੰਗਾ ਹੈਗਾ, ਇਨਕਮ ਤੁਹਾਡੀ ਚੰਗੀ ਨਹੀਂ ਹੈਗੀ, ਫਿਰ ਵੀ ਜਿਹੜਾ ਬੈਂਕ ਆ ਤੁਹਾਨੂੰ ਬੈਸਟ ਰੇਟ ਨਹੀਂ ਦਿੰਦਾ ਹੈਗਾ। ਆਈ ਮੀਨ ਬੈਸਟ, ਪਹਿਲੀ ਗੱਲ ਮੌਰਗੇਜ ਦਿੰਦਾ ਹੀ ਨਹੀਂ ਬੈਂਕ, ਚਾਹੇ ਜਿੰਨਾ ਮਰਜ਼ੀ ਵਧੀਆ ਕ੍ਰੈਡਿਟ ਹੋਵੇ ਅਤੇ ਇਨਕਮ ਨਹੀਂ ਹੈਗੀ ਤਾਂ ਜਿਹੜਾ ਬੈਂਕ ਆ ਉਹ ਤੁਹਾਨੂੰ ਮੌਰਗੇਜ ਨਹੀਂ ਦਿੰਦਾ। ਕਿਉਂ? ਠੀਕ ਹੈ, ਜਿਹੜੇ ਬੀ ਲੈਂਡਰ ਵਗੈਰਾ ਕੁਛ ਹੱਦ ਤੱਕ ਐਕੁਇਟੀ ਲੈਂਡਰਸ ਨੇ ਜਿਹੜੇ ਉਹ ਦੇ ਦੇਣਗੇ, ਬਟ ਜਿਹੜਾ ਬੈਂਕ ਆ ਉਹ ਬੈਸਟ ਰੇਟ ਨਹੀਂ ਦਊਗਾ। ਕਿਉਂ? ਬਿਕੋਜ਼ ਇਟਸ ਅ ਕਾਮਨ ਸੈਂਸ ਲੈਂਡਿੰਗ ਅਪਰੋਚ। ਜਿਹੜਾ ਬੈਂਕ ਆ ਇਹ ਸੋਚਦਾ ਵੀ ਜਿਹੜੇ ਬੰਦੇ ਦਾ ਚਲੋ ਕ੍ਰੈਡਿਟ ਠੀਕ ਆ, ਅਗਰ ਇਹਦੇ ਕੋਲ ਇਨਕਮ ਹੀ ਨਹੀਂ ਹੈਗੀ, ਇਹ ਮੇਰੀ ਜਿਹੜੀ ਮੌਰਗੇਜ ਹੈ ਮੋੜਗੂ ਕਿਵੇਂ, ਇਹਨੂੰ ਸਰਵਿਸ ਕਿਵੇਂ ਕਰੂਗਾ ਜਿਹੜੇ ਮੈਂ ਪੈਸੇ ਦੇ ਰਿਹਾ ਇਸ ਬੋਰੋਅਰ ਨੂੰ। ਤੋ ਅਗਰ ਤੁਹਾਡਾ ਜਿਹੜਾ ਹੈਗਾ ਕ੍ਰੈਡਿਟ ਚੰਗਾ ਹੈਗਾ ਬਟ ਇੰਨੀ ਇਨਕਮ ਨਹੀਂ ਹੈਗੀ, ਤਾਂ ਫਿਰ ਜਿਹੜਾ ਬੈਂਕ ਆ ਉਹ ਵੀ ਨਹੀਂ ਦਿੰਦਾ ਹੈਗਾ। ਬਟ ਇਸ ਕਰਕੇ ਕ੍ਰੈਡਿਟ ਐਂਡ ਇਨਕਮ ਜਿਹੜੇ ਆ ਇਹ ਦੋਨੋਂ ਹੀ ਸਫੀਸ਼ੀਐਂਟ ਹੋਣੇ ਚਾਹੀਦੇ ਨੇ, ਫਿਰ ਜਿਹੜਾ ਬੈਂਕ ਆ ਉਹ ਤੁਹਾਨੂੰ ਜਿਹੜਾ ਬੈਸਟ ਰੇਟ ਮੌਰਗੇਜ ਦੇ ਸਕਦਾ ਹੈਗਾ। ਬਟ ਅਗੇਨ ਮੈਂ ਅੱਗੇ ਵੀ ਇਹੀ ਕਹਿਣਾ ਹੁੰਦਾ ਕਿ ਮੌਰਗੇਜ ਤਾਂ ਹੋ ਜਾਂਦੀ ਹੈਗੀ ਆ, ਬਟ ਪਹਿਲਾਂ ਜਿਹੜੀ ਹੈਗੀ ਆ ਉਹ ਪ੍ਰੀ ਅਪਰੂਵਲ ਕਰਾ ਲੈਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੀ ਜਿਹੜੀ ਆ ਬਾਇੰਗ ਪਾਵਰ ਦੇ ਮੁਤਾਬਕ ਜਿਹੜੀ ਤੁਹਾਡੀ ਪੇਮੈਂਟ ਆ ਇਹ ਤੁਹਾਡੇ ਬਜਟ ਦੇ ਵਿੱਚ ਰਹਿੰਦੀ ਆ ਕਿ ਨਹੀਂ ਰਹਿੰਦੀ। ਅਗਰ ਤੁਹਾਨੂੰ ਜਿਹੜਾ ਬੈਸਟ ਰੇਟ ਆ ਇਹ ਕਿੰਨਾ ਕੁ ਬੈਸਟ ਰੇਟ ਮਿਲ ਸਕਦਾ, ਕਿਹੜੀ ਬੈਂਕ ਦੇ ਸਕਦੀ ਹੈ, ਤੁਹਾਡੀ ਮੌਰਗੇਜ ਕਿੰਨੀ ਕੁ ਹੋ ਸਕਦੀ ਹੈ, ਮੌਰਗੇਜ ਪੇਮੈਂਟ ਜਿਹੜੀ ਆ, ਤੋ ਫਿਰ ਜਿਹੜੀ ਹੈਗੀ ਆ ਜਿਹੜੀ ਕੰਡੀਸ਼ਨ ਆ ਉਹਨੂੰ ਵੇਵ ਕਰਨਾ ਚਾਹੀਦਾ। ਸੋ ਕਈ ਲੋਕ ਜਿਹੜੇ ਨੇ ਉਹ ਬਿਨਾਂ ਉਹਨਾਂ ਨੂੰ ਕੋਨਫੀਡੈਂਸ ਹੀ ਇੰਨਾ ਹੁੰਦਾ ਕਿ ਉਹ ਬਿਨਾਂ ਪ੍ਰੀ ਅਪਰੂਵਲ ਤੋਂ ਜਿਹੜੀ ਮੌਰਗੇਜ ਜਿਹੜੀ ਫਾਈਨੈਂਸ ਆ ਚੰਦਜੀਤ ਜੀ ਉਹ ਵੇਵ ਕਰ ਦਿੰਦੇ ਨੇ, ਬਟ ਬਾਅਦ ਦੇ ਵਿੱਚ ਉਹ ਕਈ ਵਾਰੀ ਸਟੱਕ ਹੋ ਜਾਂਦੇ ਨੇ, ਕਿਉਂਕਿ ਮੌਰਗੇਜ ਤਾਂ ਮਿਲ ਜਾਂਦੀ ਹੈਗੀ ਆ, ਬਟ ਫਿਰ ਉਸ ਟਾਈਮ 'ਤੇ ਹੋ ਸਕਦਾ ਬੈਂਕ ਨਾ ਦੇਵੇ ਬੇਸਡ ਔਨ ਇੰਡੀਵਿਜੁਅਲ ਸਿਚੁਏਸ਼ਨ, ਫਿਰ ਬੀ ਲੈਂਡਰ ਆ ਜਾਂਦਾ, ਹੋ ਸਕਦਾ ਬੀ ਲੈਂਡਰ ਬਣਾ ਦੇਵੇ ਤੋ ਫਿਰ ਸੀ ਲੈਂਡਰ ਆ ਜਾਂਦੇ ਨੇ। ਸੋ ਮੌਰਗੇਜ ਮਿਲ ਜਾਂਦੀ ਹੈ ਬਟ ਜਿਹੜਾ ਰੇਟ ਆ ਉਹ ਹੋ ਸਕਦਾ ਫਿਰ 9%, 8%, 7% ਤੱਕ ਚਲਾ ਜਾਵੇ।
ਬਿਲਕੁਲ ਬਿਲਕੁਲ, ਨੰਬਰ ਇਹਨਾਂ ਦਾ ਹੈਗਾ ਜੀ ਕੈਨੀ ਧਾਲੀਵਾਲ ਜੀ ਦਾ 905-812-2800, ਤਾਲਮੇਲ ਕਰ ਲਿਓ ਤੁਸੀਂ। ਧਾਲੀਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ,
ਥੈਂਕ ਯੂ ਜੀ, ਹੈਵ ਅ ਗੁੱਡ ਡੇ।
ਮਿਹਰਬਾਨੀ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988, ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਸਵਾਗਤ ਜੀ ਤੁਹਾਡਾ, ਜਾਂਦਾ ਜਾਂਦਾ ਮੈਂ ਆਪਣਾ ਵੀ ਅਜੇ ਜਾਂਦਾ ਜਾਂਦਾ ਨੀ ਜੀ, ਸਗੋਂ ਸ਼ਿਵਿੰਦਰ ਨਾਲ ਅਜੇ 2-3 ਮਿੰਟ ਗੱਲ ਕਰਨੀ ਹੈ, ਸੋਰੀ। ਮੇਰਾ ਨੇਹਾ ਇਹ ਆ ਜੀ ਕਿ ਸਾਡੇ ਕੋਲੇ ਬ੍ਰੈਂਪਟਨ ਦੇ ਵਿੱਚ ਸ਼ੋਪਰਸ ਵਰਲਡ ਦੇ ਕੋਲੇ ਕੁਝ ਨਵੇਂ ਕੌਂਡੋਜ ਰਿਲੀਜ਼ ਹੋਏ ਨੇ ਜੀ। ਅਸੀਂ ਪਹਿਲਾਂ ਵੀ ਇਹ ਕੌਂਡੋ ਸੈੱਲ ਕੀਤੇ ਸੀ, ਇਹਦੇ ਚ ਇੱਕ ਬੈਡਰੂਮ, ਟੂ ਬੈਡਰੂਮ ਵਨ ਵਾਸ਼ਰੂਮ, ਟੂ ਬੈਡਰੂਮ ਟੂ ਵਾਸ਼ਰੂਮ ਤੇ ਥ੍ਰੀ ਬੈਡਰੂਮ ਵਾਲੇ ਕੌਂਡੋਜ ਨੇ। ਨਾਲ ਹੀ ਨਵੇਂ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ 2 ਸਾਲ ਦੀ ਰੈਂਟਲ ਗਰੰਟੀ ਅਸੀਂ ਕਰ ਰਹੇ ਹਾਂ ਜੀ। ਇਹ ਜੇ ਨਵੇਂ ਟਾਊਨ ਹਾਊਸ ਜਾਂ ਕੌਂਡੋਜ ਲੈਣੇ ਨੇ ਮੇਰੇ ਨਾਲ ਸੰਪਰਕ ਕਰਿਓ, 647-384-3636 ਮੇਰਾ ਨੰਬਰ ਹੈ ਜੀ। ਇੱਕ ਮੈਂ ਕਾਫੀ ਦੇਰ ਤੋਂ ਅਨਾਊਂਸ ਕਰਦਾ ਆ ਰਿਹਾ ਕਿ ਇੱਕ ਡੀਲ ਆ ਸਾਡੇ ਕੋਲੇ, ਨਵਾਂ ਟਾਊਨ ਹਾਊਸ ਬਿਲਡਰ ਦੀ ਪ੍ਰਾਈਸ ਤੋਂ 70,000 ਤੋਂ ਲੈ ਕੇ $80,000 ਸਸਤਾ ਤੇ ਨਾਲ $2,800 ਦੀ ਪਰ ਮੰਥ ਦੀ ਰੈਂਟਲ ਗਰੰਟੀ ਕਰਕੇ ਅਸੀਂ ਤੁਹਾਨੂੰ ਇਹ ਟਾਊਨ ਹਾਊਸ ਆ ਜਿਹੜਾ ਉਹ ਦੇ ਸਕਦੇ ਹਾਂ ਜੀ। ਜੇ ਤੁਸੀਂ ਇਨਵੈਸਟਰ ਹੋ ਤੁਹਾਡੇ ਵਾਸਤੇ ਇਹ ਐਕਸਲੈਂਟ ਐਕਸਲੈਂਟ ਓਪਰਚੁਨਿਟੀ ਹੈ, ਜਿਹੜੀ ਚੀਜ਼ ਪਹਿਲਾਂ ਹੀ ਤੁਹਾਨੂੰ 70-80,000 ਸਸਤੀ ਮਿਲ ਰਹੀ ਹੈ ਨਾਲ $2,800 ਰੈਂਟ, ਤੇ ਜੇ ਤੁਸੀਂ ਐਂਡ ਯੂਜ਼ਰ ਹੋ ਫਿਰ ਵੀ ਤੁਹਾਡੇ ਵਾਸਤੇ ਬਹੁਤ ਫਾਇਦਾ ਜੀ। 70-80,000 ਸਸਤਾ ਟਾਊਨ ਹਾਊਸ ਮਿਲ ਰਿਹਾ, ਤੁਸੀਂ ਤਾਲਮੇਲ ਕਰ ਲਿਓ ਜੀ ਮੇਰੇ ਨਾਲ, ਤੁਹਾਨੂੰ ਨਵੀਂ ਬਿਲਡਰ ਦੀ ਨਵੀਂ ਪ੍ਰਾਈਸ ਲਿਸਟ ਵੀ ਦੇ ਦਾਂਗੇ, ਤੁਹਾਡੀ ਮਰਜ਼ੀ ਹੈ। ਜੇ ਨਹੀਂ 70-80,000 ਸਸਤਾ ਲੈਣਾ ਤੇ ਮਹਿੰਗਾ ਲੈ ਲਿਓ, ਤੇ ਜੇ ਸਸਤਾ ਲੈਣਾ ਭਾਈ ਫਿਰ ਉਹ ਸਸਤਾ ਲੈ ਲਿਓ। ਤੇ ਇਹ ਤੁਹਾਨੂੰ ਪਤਾ ਕਈ ਵਾਰੀ ਜਦੋਂ ਮੋਰਗੇਜ ਰੂਲਸ ਟਾਈਟ ਹੁੰਦੇ ਨੇ, ਕਿਸੇ ਦੀ ਮੋਰਗੇਜ ਦੀ ਪ੍ਰੋਬਲਮ ਆ ਗਈ, ਕੋਈ ਵੇਚਣਾ ਜ਼ਰੂਰੀ ਹੋ ਜਾਂਦਾ, ਇਸ ਕਰਕੇ ਮੇਰੇ ਨਾਲ ਸੰਪਰਕ ਕਰ ਲਿਓ 647-384-3636। ਨੰਬਰ ਆ ਮੇਰਾ 6473008436। ਸ਼ਿਵਿੰਦਰ ਜੀ ਨਾਲ ਨੇ। ਸ਼ਿਵਿੰਦਰ ਜੀ, ਦਲ ਬਦਲੂ ਸ਼ਬਦ ਆ ਇੱਕ, ਅੱਜ ਕੱਲ ਤਾਂ ਬਹੁਤੇ ਬੰਦੇ ਦਲ ਬਦਲੂ ਨੇ, ਸਿਆਸੀ ਪਾਰਟੀਆਂ ਦੇ ਲੋਕ ਫਿਰ ਵੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਜੀ?
ਬਿਲਕੁਲ ਪਾਉਂਦੇ ਨੇ ਚੰਦ ਜੀ, ਤੇ ਇਹਦਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਪਤਾ ਹੈਗਾ ਕਿ ਆਵਾਮ ਨੇ ਨੀ ਸਵਾਲ ਕਰਨਾ ਸਾਡੇ, ਉਹਦੇ ਆਵਾਮ ਤੋਂ ਸਵਾਲ ਕਰਦੀ ਨੀ ਹੈਗੀ, ਉਹ ਉਲਟਾ ਤਾਂ ਇਹ ਹੈ ਕਿ ਉਹ ਆਵਾਮ ਕੋਲ ਹੀ ਆਉਂਦੇ ਨੇ ਫਿਰ ਜਿੱਤ ਜਾਂਦੇ ਹੈਗੇ ਨੇ। ਇਹ ਚੀਜ਼ ਆ, ਜਦੋਂ ਆਵਾਮ ਸਵਾਲ ਕਰਨ ਲੱਗੇਗੀ ਬਹੁਤਾਂ ਨੀ, ਥੋੜਾ ਤਾਂ ਫਰਕ ਪਏਗਾ, ਇੱਕ ਤਾਂ ਇਹ ਚੀਜ਼ ਹੈ। ਬਾਕੀ ਮੈਂ ਜਾਂਦੇ ਜਾਂਦੇ, ਮੈਨੂੰ ਸੀ ਵੀ ਟਾਈਮ ਘੱਟ ਆ, ਮੈਂ 2-3 ਦਿਲਚਸਪ ਜਿਹੜੀਆਂ ਖਬਰਾਂ ਨੇ ਧਿਆਨ ਮੰਗਦੀਆਂ ਨੇ ਉਹ ਜ਼ਰੂਰ ਤੁਹਾਨੂੰ ਜਿਹੜਾ ਹੈਗਾ ਦੱਸਣਾ ਚਾਹੁੰਦਾ। ਸੂਰਤ ਦੇ ਵਿੱਚ ਇੱਕ ਜਿਹੜੇ ਕੱਪੜਾ ਵਪਾਰੀਆਂ ਵਾਸਤੇ ਫਰਮਾਨ ਜਾਰੀ ਕੀਤਾ ਨਗਰ ਨਿਗਮ ਨੇ, ਉਹ ਕੀ ਕੀਤਾ ਕਿ ਜਦੋਂ ਤੁਸੀਂ ਦੁਕਾਨ ਖੋਲਣੀ ਹੈ ਉਦੋਂ ਬੰਦੇ ਮਾਤਰ ਮੰਗਾਉਣਾ ਵਾ, ਤੇ ਦੁਕਾਨ ਬੰਦ ਕਰਨ ਵੇਲੇ ਰਾਸ਼ਟਰੀ ਗਾਨ ਗਾਉਣਾ ਹੈਗਾ, ਬੰਦੇ ਦਾ ਜਨ ਗਨ ਮਨ। ਇਹ ਹੁਣ ਧੱਕੇ ਨਾਲ ਜਿਹੜਾ ਰਾਸ਼ਟਰਵਾਦ ਦਾ ਇੱਕ ਥੋਪਿਆ ਜਾ ਰਿਹਾ, ਮੂੰਹ ਚ ਪਾਇਆ ਜਾ ਰਿਹਾ, ਉਹਦੀ ਉਦਾਹਰਨ ਆ। ਗੁਜਰਾਤ ਵਿੱਚ ਇੱਕ ਪੁਲਿਸ ਵਾਲੀ ਬੀਬੀ ਨੇ ਕਿਤੇ ਮੰਤਰੀ ਦੇ ਜਿਹੜੇ ਹੈਗੇ ਆ ਮੁੰਡੇ ਨੂੰ ਰੋਕ ਲਿਆ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ। ਹੋਇਆ ਕੀ ਕਿ ਮੰਤਰੀ ਦੇ ਮੁੰਡੇ ਦਾ ਤਾਂ ਕੁਛ ਨੀ ਹੋਇਆ, ਉਹ ਵਿਚਾਰੀ ਕਾਂਸਟੇਬਲ ਬੀਬੀ ਦਾ ਤਬਾਦਲਾ ਕਰ ਦਿੱਤਾ ਗਿਆ। ਬੀਬੀ ਨੇ ਆਪਣੀ ਅਣਖ ਲਈ, ਅਣਖ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ। ਇਹ ਉਸ ਗੁਜਰਾਤ ਦੀ ਖਬਰ ਹੈ ਜਿਹਨੂੰ ਇੱਕ ਮਾਡਲ ਸਟੇਟ ਮੰਨਦੇ ਨੇ ਬਹੁਤੇ ਲੋਕ। ਇਸੇ ਢੰਗ ਦੇ ਨਾਲ ਹੀ ਇੱਕ ਖਬਰ ਚੰਗੀ ਹੋਰ ਦਿਲਚਸਪ ਆ ਰਹੀ ਹੈ, ਉਹ ਹੈ ਕਿ ਬਿਹਾਰ ਦੇ ਵਿੱਚ ਇੱਕ ਗੈਂਗਰੇਪ ਹੋਇਆ ਸੀ ਲੜਕੀ ਨਾਲ, ਤੇ ਉਸ ਗੈਂਗਰੇਪ ਵਾਲੀ ਲੜਕੀ ਨੂੰ ਇਨਸਾਫ ਤੱਕ ਹੀ ਮਿਲਣਾ ਸੀ, ਅਦਾਲਤ ਨੇ ਉਹਨੂੰ ਸਜ਼ਾ ਸੁਣਾਈ ਹੈ। ਉਹ ਕਿਹੜੀ ਗੱਲੋਂ? ਵੀ ਇਹਨੇ ਜੀ ਅਦਾਲਤ ਦੀ ਮਾਣਹਾਨੀ ਕੀਤੀ ਹੈ, ਅਦਾਲਤ ਦੀ ਹੱਦ ਕੀਤੀ ਹੈ, ਹੱਤਕ ਦੇ ਮਾਮਲੇ ਵਿੱਚ ਉਸ ਲੜਕੀ ਤੇ 2 ਸਮਾਜਿਕ ਕਾਰਕੁਨਾਂ ਨੂੰ ਜਿਹੜਾ ਹੈਗਾ ਉਲਟਾ ਜਿਹੜਾ ਹੈਗਾ ਵਾ ਸਰ ਅਦਾਲਤ ਦੋਸ਼ੀ ਪਾ ਰਹੀ ਹੈ, ਇਹ ਸਾਡਾ ਸਿਸਟਮ ਹੈ ਜੀ।
ਮਿਹਰਬਾਨੀ ਜੀ, ਜਾਂਦੇ ਜਾਂਦੇ ਤੁਸੀਂ 3 ਖਬਰਾਂ ਸੁਣਾ ਗਏ ਦੋਸਤੋ, ਸਾਡਾ ਹੁਣ ਸਮਾਂ ਸਮਾਪਤ ਹੋ ਗਿਆ, ਨਹੀਂ ਤੁਹਾਡੇ ਨਾਲ ਗੱਲਾਂ ਸੀ, ਕੋਈ ਗੱਲ ਨੀ ਜੀ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ।
Guests on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਹੈ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦੀਆਂ ਦੋਨੋਂ ਲੋਕੇਸ਼ਨਸ ਖੁੱਲ ਗਈਆਂ ਹਨ।
ਬ੍ਰੈਂਪਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀਆਂ ਦੋਵੇਂ ਲੋਕੇਸ਼ਨਸ ਹੁਣ ਖੁੱਲ ਗਈਆਂ ਹਨ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
ਮਿਸਿਸਾਗਾ ਮੇ ਜੇਡੋਟ ਜੁਨੈਦ ਜਮਸ਼ੇਦ ਕੀ ਪਹਿਲੀ ਲੋਕੇਸ਼ਨ ਕੀ ਕਾਮਯਾਬੀ ਕੇ ਬਾਅਦ ਜੇਡੋਟ ਕੀ ਦੂਸਰੀ ਲੋਕੇਸ਼ਨ ਕੀ ਗ੍ਰੈਂਡ ਓਪਨਿੰਗ ਸਕਾਰਬਰੋ ਮੇ ਔਨ ਸੈਟਰਡੇ ਜੁਲਾਈ 18 ਦੁਪਹਿਰ 12 ਵਜੇ।
इस खुशी के मौके पर हासिल कीजिए फ्लैट 20% ऑफ ऑन ऑल आइटम्स इन स्टोर ओनली ऑन जुलाई 18 एंड 19 सैटरडे एंड संडे. लेटेस्ट डिजाइन के सलवार कमीज, कुर्ता, वेस्टकोट, परफ्यूम एंड मोर वुमेन मेन और किड्स वेयर के लिए एक बार जरूर विजिट करें जे डॉट ऑफ स्कार्बरो में 2060 एल्समेर रोड स्कार्बरो. कॉल 416-556-8851.
अब जबकि मजीद मकामी कारोबार और खिदमात दोबारा खुल रहे हैं और हुजूम में लोगों की तादाद बढ़कर दस्तक हो गई है, हमें एक दूसरे को महफूज रखने की अपनी कोशिशें जारी रखनी चाहिए. जिस्मानी फासला रखने पर अमल करें, अपने दरमियान 2 मीटर का फासला रखें. जब जिस्मानी फासला रखना दुश्वार हो तो चेहरे को ढांप कर रखें और कसरत से हाथों को धोना जारी रखें. अगर आपको फिक्र हो कि आपको कोविड-19 हो